ਜੀਉ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਧੂਪ ਤੁਖਾਏ ਆਰਤੀ ਕਰੀ ਕੁਸ ਮਾਂਜੁਲ ਕੀ ਬਰਖਾ ਚਰੀ ਸਰਬ ਪ੍ਰਕਾਰ ਕਿਰਿਆ ਕਰ ਸਾਰੀ ਮੁਖ ਤੇ ਉਸਤਤ ਮੰਤਰ ਉਚਾਰੀ ਧੂਪ ਤੁਖਾਏ ਆਰਤੀ ਕਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰਸਿੱਖ ਸੰਗਤਾਂ ਕੀਰਤਨ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਲੜੀਵਾਰ ਰੂਪ ਵਿੱਚ ਇਤਿਹਾਸ ਰਾਹੀਂ ਸੋਹਣਾ ਅਨੋਖਾ ਪ੍ਰਸੰਗ ਚੱਲ ਰਿਹਾ ਹੈ, ਸਰਵਣ ਕਰ ਰਹੇ ਹਾਂ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜੈਪੁਰ ਦਾ ਰਾਜਾ ਜੋ ਰਾਮ ਸਿੰਘ ਹੈ, ਉਹਦੀ ਬੇਨਤੀ ਪ੍ਰਵਾਨ ਕਰਦੇ ਹੋਏ ਪਟਨਾ ਸਾਹਿਬ ਤੋਂ ਚੱਲਦੇ ਹੋਏ ਜਿੱਥੇ ਅੱਜ ਕੱਲ ਧੋਬੜੀ ਸਾਹਿਬ ਗੁਰਦੁਆਰਾ ਹੈ ਰਸਤਾ ਤੈਅ ਕਰਦੇ ਇੱਥੇ ਪਹੁੰਚੇ ਸਨ। ਅਸਾਮ ਦੇ ਰਾਜੇ ਨੂੰ ਸੁਣ ਕੇ ਡਰ ਹੋਇਆ ਹੈ, ਰਾਮ ਸਿੰਘ ਦੀ ਫੌਜ ਨੂੰ ਮਾਰਨ ਵਾਸਤੇ ਸ਼ਿਕਸਤ ਦੇਣ ਵਾਸਤੇ ਜੰਤਰ ਮੰਤਰ ਕੀਤੇ ਹੈ। ਉਹਦੇ ਵਿੱਚ ਵੀ ਉਹ ਬਹੁਤੇ ਕਾਮਯਾਬ ਨਹੀਂ ਹੋ ਸਕੇ ਹੈ। ਫਿਰ ਇਸੇ ਤਰ੍ਹਾਂ ਜਿਹੜੀਆਂ ਜਾਦੂਗਰਨੀਆਂ ਹਨ ਉਹ ਭੇਜੀਆਂ, ਉਹ ਫੌਜ ਨੂੰ ਡਰਾ ਧਮਕਾ ਰਹੀਆਂ ਹੈ, ਕੋਈ ਮੂੰਹ ਵਿਚੋਂ ਅੱਡ ਕੱਢ ਰਹੀ ਹੈ, ਕੋਈ ਬਿਰਸ਼ ਨੂੰ ਭਜਾਉਂਦੀ ਆ ਰਹੀ ਹੈ, ਉੱਡਦੀ ਆ ਰਹੀ ਹੈ, ਕੋਈ ਕੰਧ ਤੇ ਚੜ ਕੇ ਉਹਨੂੰ ਤੜਾਉਂਦੀ ਆ ਰਹੀ ਹੈ ਤੇ ਰੌਲਾ ਰੱਪਾ ਕਰ ਰਹੀਆਂ ਵੀ ਆ ਗਏ ਹਨ, ਇਹਨਾਂ ਨੂੰ ਛੱਡਣਾ ਨਹੀਂ ਹੈ, ਖਪਾ ਦੇਣਾ ਹੈ। ਰਾਜਾ ਰਾਮ ਸਿੰਘ ਡਰਿਆ, ਗੁਰੂ ਮਹਾਰਾਜ ਦੀ ਫਿਰ ਹਜ਼ੂਰੀ ਵਿੱਚ ਪਹੁੰਚੇ। ਆਪ ਜੀ ਨੇ ਕਿਹਾ ਵੀ ਜਦੋਂ ਆਉਣ ਸਾਨੂੰ ਦੱਸਣਾ। ਜਦੋਂ ਅਗਲੇ ਦਿਨ ਫੇਰ ਆਈ ਇੱਕ ਧੋਬਣ ਜੀ ਵਿਰਸ਼ ਦੀ ਚੜੀ ਚੜਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੱਸਿਆ ਕਿ ਮਹਾਰਾਜ ਉਹ ਆ ਗਈ ਹੈ। ਬੰਗਲੇ ਚ ਬਾਹਰ ਹੋ ਕੇ ਮਹਾਰਾਜ ਨੇ ਉਹਦੇ ਬਲੀ ਤੱਕਿਆ, ਸਾਰੀ ਉਹਦੀ ਜਿਹੜੀ ਜੰਤਰ ਮੰਤਰ ਦੀ ਕੋਈ ਸ਼ਕਤੀ ਤਾਕਤ ਸੀ ਉਹ ਖਤਮ ਹੋ ਗਈ ਹੈ। ਮੇਰੇ ਸਮੇਤ ਹੀ ਉਹ ਧਰਤੀ ਤੇ ਅੱਡ ਗਈ ਹੈ। ਇਸ ਤਰ੍ਹਾਂ ਇੱਕ ਪਹਾੜ ਜਾ ਵੀ ਉਸਨੇ ਚੁੱਕਿਆ ਹੋਇਆ ਸੀ ਮਾਰਨ ਵਾਸਤੇ, ਉਹ ਵੀ ਉੱਥੇ ਡਿੱਗ ਪਿਆ ਹੈ। ਹੁਣ ਵੀ ਉਹ ਥੋੜੀ ਦੂਰ ਤੇ ਅਸਥਾਨ ਤੋਂ ਕਚਹਿਰੀ ਵਿੱਚ ਉਹ ਅਸਥਾਨ ਬਣਿਆ ਹੋਇਆ ਹੈ। ਉਹ ਪੱਥਰ ਨੂੰ ਪਹਾੜ ਨੂੰ ਭੁੱਲਣ ਵਾਸਤੇ ਬਹੁਤ ਯਤਨ ਕੀਤੇ ਗਏ, ਪਰ ਉਹਦੇ ਵਿੱਚ ਵੀ ਕਲਾ ਹੈ। ਜਦੋਂ ਮਾਰਦੇ ਮੂਰਦੇ ਅੱਗ ਹੀ ਨਿਕਲਦੀ ਹੈ। ਇਸ ਤਰ੍ਹਾਂ ਫਿਰ ਜਿਹੜੇ ਕੋਈ ਐਸਾ ਫਿਰ ਵੀ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਨੁਕਸਾਨ ਹੁੰਦਾ ਹੈ, ਉਹਨਾਂ ਨੂੰ ਤੰਗ ਹੁੰਦਾ ਹੈ, ਔਖਿਆਈ ਹੁੰਦੀ ਹੈ, ਜਿਸ ਕਰਕੇ ਹੁਣ ਉਹ ਕਚਹਿਰੀ ਦੇ ਵਿੱਚ ਉਹ ਅਸਥਾਨ ਥੋੜੇ ਜਿਹੇ ਰੂਪ ਦੇ ਵਿੱਚ ਸਜਿਆ ਹੋਇਆ ਹੈ। ਇੱਧਰ ਜਿਹੜੀ ਦੇਵੀ ਦਾ ਆਵਾਹਨ ਕੀਤਾ ਹੈ, ਦੇਵੀ ਨੇ ਕਿਹਾ ਵੀ ਗੁਰੂ ਮਹਾਰਾਜ ਦੀ ਸ਼ਰਨ ਚਲੇ ਜਾਓ, ਕੋਈ ਦੁੱਖ ਨਹੀਂ ਹੋਏਗਾ। ਪਰ ਫਿਰ ਵੀ ਜਿਹੜਾ ਇਹ ਅਸਾਮ ਦਾ ਰਾਜਾ ਹੈ, ਇਸਨੇ ਫੌਜਾਂ ਲੈ ਕੇ ਇਹ ਜੈਪੁਰ ਦਾ ਰਾਜੇ ਨੂੰ ਸ਼ਿਕਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਇਹ ਕਾਮਯਾਬ ਨਹੀਂ ਹੋ ਸਕਿਆ ਹੈ। ਅਖੀਰੀ ਜਿਹੜੀ ਇਹ ਰਾਜੇ ਦੀ ਮਾਂ ਸੀ, ਇਹ ਚੰਡਕਾ ਦੀ ਭਗਤਣੀ ਸੀ, ਇਹ ਆਪਣੇ ਪੁੱਤਰ ਰਾਜੇ ਨੂੰ ਕਹਿਣ ਲੱਗੀ ਕੋਈ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਮੈਨੂੰ ਦੇਵੀ ਪ੍ਰਗਟ ਹੋ ਜਾਂਦੀ ਹੈ ਤੇ ਮੇਰੇ ਉੱਪਰ ਉਹਦੀ ਬੜੀ ਕਿਰਪਾ ਹੈ, ਜੋ ਮੰਗਾ ਉਹੀ ਦਿੰਦੀ ਹੈ। ਤੇ ਕੱਲ ਨੂੰ ਮੈਂ ਅੰਮ੍ਰਿਤ ਵੇਲੇ ਪਵਿੱਤਰਤਾ ਕਰਕੇ ਉਹਦੇ ਮੰਦਿਰ ਵਿੱਚ ਜਾਊਂਗੀ, ਆਰਾਧਨ ਕਰੂੰ ਧਿਆਨ ਤਰਕੇ। ਇਸ ਤਰ੍ਹਾਂ ਸਾਡੀ ਉਹ ਰਾਜੇ ਉੱਪਰ ਫਤਿਹ ਜਿੱਤ ਹੋ ਜਾਏਗੀ। ਅਗਲਾ ਦਿਨ ਹੋਇਆ ਹੈ, ਚੰਗੀ ਤਰ੍ਹਾਂ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਸਾਫ ਸੁਥਰੇ ਵਸਤਰ ਪਾ ਕੇ ਤੇ ਇਸ ਤਰ੍ਹਾਂ ਹੋਰ ਫੁੱਲ ਵਗੈਰਾ, ਫੁੱਲਾਂ ਦੀ ਮਾਲਾ, ਧੁੱਫਾਂ ਸਿਖਾ ਕੇ, ਦੀਵੇ ਜਗਾ ਕੇ, ਜਿਵੇਂ ਕਮੱਖਿਆ ਦੇਵੀ, ਜਿਹਨੂੰ ਇਹ ਚੰਡਕਾ ਦੇਵੀ ਦਾ ਮੰਦਿਰ ਵੀ ਕਹਿੰਦੇ ਆ, ਕਮੱਖਿਆ ਦਾ ਨਾਮ ਦੇਵੀ ਦਾ ਪ੍ਰਸਿੱਧ ਆ, ਉੱਥੇ ਹੈ ਇੱਕ ਉੱਥੇ ਪਾਰਵਤੀ ਦੀ ਯਾਨੀ ਚਾਦ ਵਿੱਚ ਬਣੀ ਹੋਈ ਜਗ੍ਹਾ, ਉਹਦਾ ਇੱਕ ਚਿੰਨ੍ਹ ਜਿਹਾ ਹੈ ਗੁਰਤੰਗ ਦਾ। ਇਸ ਤਰ੍ਹਾਂ ਉਹਦੀ ਪੂਜਾ ਹੋ ਰਾਜੇ ਤੇ ਲੋਕ ਸਾਰਾ ਕਰਦੇ ਨੇ। ਜਿਵੇਂ ਅਸਾਮ ਦੇ ਰਾਜੇ ਦੀ ਮਾਤਾ ਨੇ ਜਾ ਕੇ ਚੰਡੀ ਨੂੰ ਮਨਾਇਆ, ਪੂਜਾ ਕੀਤੀ, ਜਿਵੇਂ ਉਹਨੇ ਇਹ ਰਾਜੇ ਦੀ ਮਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਚਰਨ ਛੰਡ ਜਾਣ ਵਾਸਤੇ ਪ੍ਰੇਰਿਆ, ਵੀ ਉਹ ਪਰਮੇਸ਼ਰ ਦਾ ਅਵਤਾਰ ਹੈ, ਉਹਨਾਂ ਦੀ ਹਜ਼ੂਰੀ ਵਿੱਚ ਚਲੇ ਜਾਓ, ਤੁਹਾਨੂੰ ਕੋਈ ਦੁੱਖ ਨਹੀਂ ਹੋਏਗਾ। ਇਸ ਤਰ੍ਹਾਂ ਜਿਵੇਂ ਦੇਵੀ ਦੇ ਕਹਿਣ ਕਰਕੇ ਫਿਰ ਅਸਾਮ ਦਾ ਰਾਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਚਰਨ ਛਰਨ ਚੱਲ ਕੇ ਆਇਆ, ਸਿੱਖੀ ਧਾਰੀ, ਤੇ ਗੁਰੂ ਮਹਾਰਾਜ ਨੂੰ ਆਪਣੀ ਅਸਾਮ ਦੀ ਰਾਜਧਾਨੀ ਦੇਸ਼ ਵਿੱਚ ਵੀ ਲੈ ਕੇ ਗਿਆ ਤੇ 5 ਸਾਲ ਤੱਕ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਉਸੇ ਇਲਾਕੇ ਵਿੱਚ ਹੀ ਬੇਨਤੀਆਂ ਕਰ ਕਰਕੇ ਰੱਖਿਆ। ਉਹ ਜਿਵੇਂ ਵੀ ਗੁਰੂ ਮਹਾਰਾਜ ਦੀ ਬੇਨਤੀ ਮੰਨਦੇ ਹੋਏ ਗਏ, ਉਹ ਪ੍ਰਸੰਗ ਇਸੇ ਤਰ੍ਹਾਂ ਜਿਵੇਂ ਦੇਵੀ ਨੂੰ, ਦੇਵੀ ਨੇ ਇਹਦੀ ਮਾਤਾ ਨੂੰ ਕਿਹਾ ਵੀ ਸਤਿਗੁਰੂ ਦੀ ਸ਼ਰਨ ਜਾਓ, ਉਹ ਪ੍ਰਸੰਗ ਆ ਰਿਹਾ ਹੈ, ਆਪਾਂ ਰਲ ਮਿਲ ਕੇ ਸੁਣੀਏ ਜੀ।
ਧੂਪ ਤੁਖਾਏ ਆਰਤੀ ਕਰੀ।
ਜਿਹੜਾ ਅਸਾਮ ਦਾ ਰਾਜਾ ਹੈ, ਜਿਹੜੀ ਮਾਤਾ ਹੈ, ਉਹਨੇ ਦੇਵੀ ਦੇ ਮੰਦਿਰ ਵਿੱਚ ਪਹੁੰਚ ਕੇ ਧੂਖਾਂ ਤੁਖਾ ਕੇ, ਦੀਵੇ ਜਗਾ ਕੇ ਆਰਤੀ ਕੀਤੀ ਹੈ।
ਉਸ ਮਾਂਜੁਲ ਕੀ ਬਰਖਾ ਚਰੀ।
ਉਸ ਤੋਂ ਬਾਅਦ ਜਿਹੜੀ ਕਮੱਖਿਆ ਦੇਵੀ ਹੈ, ਜਿਹਨੂੰ ਝੰਡਕਾ ਵੀ ਕਹਿੰਦੇ ਨੇ, ਤੇ ਫੁੱਲਾਂ ਦੇ ਬੁੱਕ ਲੈ ਕੇ ਉੱਪਰ ਦੀ ਕਹਿੰਦੇ ਜਿਵੇਂ ਬੱਦਲ ਦੀ ਬਾਰਿਸ਼ ਹੁੰਦੀ ਹੈ ਝੜੀ ਲੱਗ ਜਾਂਦੀ ਹੈ, ਉਹ ਕਹਿੰਦੇ ਫੁੱਲਾਂ ਦੀ ਵਰਖਾ ਦੀ ਝੜੀ ਕੀਤੀ ਝੜੀ ਲਾ ਦਿੱਤੀ, ਜਾਣੀ ਬੇਨਤੀ ਫੁੱਲ ਬਰਸਾਏ ਹਨ
ਸਰਬ ਪ੍ਰਕਾਰ ਕਿਰਿਆ ਕਰ ਸਾਰੀ,
ਸਭ ਤਰ੍ਹਾਂ ਦੀ ਉਹ ਦੇਵੀ ਦੀ ਪੂਜਾ ਦੀ ਜਿਹੜੀ ਕਿਰਿਆ ਹੈ ਉਹ ਸਾਰੀ ਦੀ ਸਾਰੀ ਕਰ ਕਰਾ ਕੇ
ਮੁਖ ਤੇ ਉਸਤਤ ਮੰਤਰ ਉਚਾਰੀ।
ਉਸ ਤੋਂ ਬਾਅਦ ਜਿਹੜੀ ਅਸਾਮ ਰਾਜੇ ਦੀ ਮਾਤਾ ਹੈ, ਇਸਨੇ ਮੁਖੋਂ ਜਿਵੇਂ ਚੰਡੀ ਦੇ ਮੰਤਰ ਹੁੰਦੇ ਹੈ, ਉਹਦੀ ਮਹਿਮਾ ਦੇ ਕੋਈ ਛੰਦ ਜੇ ਹੈ, ਉਹ ਕਹਿੰਦੇ ਮੁਖੋ ਇਹਨੇ ਉਚਾਰਨੇ ਸ਼ੁਰੂ ਕੀਤੇ ਹਨ।
ਸਭ ਕੋ ਦੀਨਸ ਦੂਰ ਹਟਾਏ,
ਜਿਹੜੇ ਕੋਈ ਮੰਤਰ ਜੇ ਹੈ ਜਦੋਂ ਕੋਈ ਮਾਤਾ ਦਾ ਜਗਰਾਤਾ ਜਾ ਕਰਦੇ ਹੁੰਦੇ ਨਾ ਰਾਤ ਨੂੰ, ਉਹਨਾਂ ਤੋਂ ਸੁਣ ਲਓ ਸਾਰੀ ਰਾਤ ਹੀ ਜੈ ਦੁਰਗੇ, ਉਹ ਕਿੰਨੇ ਹੀ ਨਾਲ ਲੈਂਦੇ ਨੇ। ਇਸ ਤਰ੍ਹਾਂ ਬੜੇ ਢੋਲਕੀਆਂ ਛਹਿਣੇ ਖੜਤਾਲਾਂ ਖੜਾ ਕੇ ਬਹਿਣ ਲੱਗੇ ਤੁਰੇ ਰਹਿੰਦੇ, ਫਿਰ ਇਸੇ ਤਰ੍ਹਾਂ ਪੀਪੂ ਵੀ ਲੈਂਦੇ ਘੁੱਟ, ਐ ਮਸਤ ਹੋ ਕੇ ਫਿਰ ਗੱਜਦੇ ਸਾਰੀ ਰਾਤ। ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਰਸਾਮ ਰਾਜੇ ਦੀ ਮਾਤਾ ਇਹਨੇ ਫਿਰ ਉਹ ਚੰਡੀ ਦੇਵੀ ਦੇ ਮੁਖੋਂ ਜਿਹੜੇ ਮੰਤਰ ਹੈ ਉਹ ਉਸਤੀ ਦੇ ਵਿਚਾਰਨ ਕੀਤੇ ਹਨ।
ਸਭ ਕੋ ਦੀਨਸ ਦੂਰ ਹਟਾਏ,
ਇਸ ਤੋਂ ਬਾਅਦ ਸਾਰਿਆਂ ਨੂੰ ਜਿੰਨੇ ਮਾਤਾ ਦੇ ਨਾਲ ਆਏ ਸਨ ਉਹ ਮੰਦਰ ਦੇ ਵਿਚੋਂ ਪਰੇ ਹਟਾ ਦਿੱਤਾ, ਜਿੰਨੇ ਬਾਹਰ ਕੱਢ ਦਿੱਤਾ ਹੈ।
ਬੈਠੀ ਆਪ ਧਿਆਨ ਕੋ ਲਾਏ,
ਇਹ ਅਸਾਮ ਦੇ ਰਾਜੇ ਦੀ ਜਿਹੜੀ ਮਾਂ ਹੈ ਮੰਦਰ ਦੇ ਵਿਚ ਜਾ ਕੇ ਦੁਰਗਾ ਦੇਵੀ ਚੰਡਾ ਦੇਵੀ ਦਾ ਧਿਆਨ ਲਾ ਕੇ ਬੈਠ ਗਈ ਹੈ।
ਤਬ ਹੈ ਭਵਨ ਤੇ ਬਾਨੀ ਪਈ,
ਉਦੋਂ ਕਹਿੰਦੇ ਉਸ ਵੇਲੇ ਮੰਦਰ ਦੇ ਵਿਚੋਂ ਇਸ ਤਰ੍ਹਾਂ ਦੀ ਕਹਿੰਦੇ ਆਵਾਜ਼ ਹੋਈ ਹੈ,
ਸੁਣ ਰਾਣੀ ਨਿਸ ਮਹਿ ਜਿਮ ਥਈ।
ਹੇ ਰਾਣੀ, ਜਿਸ ਤਰ੍ਹਾਂ ਸੁਣ ਰਾਣੀ
ਨਿਸ ਮਹਿ ਜਿਮ ਥਈ,
ਰਾਤ ਦੇ ਸਮੇਂ ਜਿਵੇਂ ਹੋਈ ਸੀ ਗੱਲਬਾਤ।
ਤੀਨ ਲੋਕ ਪਤ ਕੋ ਅਵਤਾਰ,
ਇਹ ਦੇਵੀ ਨੇ ਕਿਹਾ ਹੈ ਅਸਾਮ ਦੇ ਰਾਜੇ ਦੀ ਮਾਤਾ ਨੂੰ ਵੀ ਰਾਤ ਦੇ ਸਮੇਂ ਜਿਵੇਂ ਤੇਰੇ ਪੁੱਤਰ ਦੇ ਬਸਤਰ ਵੀ ਕੋਈ ਚੁੱਕ ਕੇ ਲੈ ਗਿਆ, ਸ਼ਸਤਰ ਵੀ ਚੁੱਕ ਕੇ ਲੈ ਗਿਆ ਹੈ, ਉਹ ਜਿਵੇਂ ਰਾਤ ਦੇ ਸਮੇਂ ਗੱਲ ਹੋਈ ਨਾ ਵੀ ਕੌਣ ਲੈ ਕੇ ਗਿਆ ਹੈ, ਉਹ ਦੱਸ ਰਹੀ ਹੈ ਦੇਵੀ ਵੀ ਤਿੰਨਾਂ ਲੋਕਾਂ ਦੇ ਜਿਹੜੇ ਮਾਲਕ ਹੈ ਵਾਹਿਗੁਰੂ ਜੀ ਉਹਨਾਂ ਦਾ ਅਵਤਾਰ
ਸ੍ਰੀ ਨਾਨਕ ਜਸ ਜਗਤ
ਮਜਾਰ, ਗੁਰੂ ਨਾਨਕ ਸਾਹਿਬ ਜੀ ਹੋਏ ਹਨ ਜਿਨ੍ਹਾਂ ਦਾ ਜਸ ਸਾਰੇ ਸੰਸਾਰ ਦੇ ਵਿੱਚ ਹੈ।
ਤਿਸ ਗਾਦੀ ਗੁਰ ਤੇਗ ਬਹਾਦਰ,
ਇਹ ਰਾਜੇ ਦੀ ਮਾਤਾ ਉਸ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਉੱਪਰ ਇਸ ਸਮੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਭਾਏ ਮਾਨ ਹਨ।
ਜਹਾ ਸਿਮਰ ਤਿਸ ਥਲ ਹਾਦਰ,
ਜਿੱਥੇ ਵੀ ਉਹਨਾਂ ਨੂੰ ਯਾਦ ਕਰੀ ਉੱਥੇ ਹੀ ਉਹ ਹਾਜ਼ਰ ਹੁੰਦੇ, ਉੱਥੇ ਹੀ ਸਹਾਇਤਾ ਕਰਦੇ ਹਨ।
ਭਗਤ ਰੂਪ ਆਪਣੋ ਬਾਪ ਧਾਰਿਓ,
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਮੇਂ ਆਪਣੇ ਭਗਤੀ ਦਾ ਸਰੂਪ ਹੀ ਧਾਰਨ ਕਰਿਆ ਧਾਰਨ ਕੀਤਾ ਪਰ ਭਗਤੀ ਕਰੀ ਜਾ ਰਹੇ। ਇਹ ਤਾਂ ਜਿੱਥੇ ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਹੇ ਉਹਨਾਂ ਦੀ ਜਗ੍ਹਾ ਹੀ ਉਹ ਸਪਸ਼ਟ ਕਰਦੀ ਹੈ ਵੀ ਆਪ ਭਗਤੀ ਕਰਦੇ ਰਹਿੰਦੇ ਸੀ। ਅਨੰਦਪੁਰ ਦੇ ਜਾਈ ਉੱਥੇ ਹੇਠਾਂ ਭੋਰਾ ਬਣਿਆ ਪਿਆ, ਇੱਥੇ ਭਗਤੀ ਕਰੀ ਜਾਂਦੇ ਸਨ। ਅੰਮ੍ਰਿਤਸਰ ਜਿੱਥੇ ਆਪ ਜੀ ਦਾ ਅਵਤਾਰ ਹੋਇਆ ਉੱਥੇ ਵੀ ਹੇਠਾਂ ਭੋਰਾ ਬਣਿਆ ਹੈ ਗੁਰੂ ਕੇ ਮਹਿਲਾਂ ਵਿੱਚ। ਇਸੇ ਤਰ੍ਹਾਂ ਜੇ ਬਾਬੇ ਬਕਾਲੇ ਚਲੇ ਜਾਈਏ ਉੱਥੇ ਵੀ ਭੋਰਾ, ਇਸ ਤਰ੍ਹਾਂ ਜਿੱਥੇ ਜਿੱਥੇ ਗਏ ਆਪ ਜੀ ਭੋਰੇ ਵਿਚ ਬੈਠ ਕੇ ਭਗਤੀ ਕਰੀ ਜਾਂਦੇ ਸੀ। ਇਤਿਹਾਸ ਵਿਚ ਪਿੱਛੇ ਵੀ ਪ੍ਰਸੰਗ ਹੈ ਵੀ ਕਿਤੇ ਕਿਤੇ ਜਦੋਂ ਜੀ ਕਰਦਾ ਹੈ ਬੜੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਆਪ ਜੀ ਆਇਆ ਕਰਦੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਕੀ ਸਾਹਿਬਜ਼ਾਦਿਆਂ ਨਾਲੋਂ ਇਨ੍ਹਾਂ ਦਾ ਸਭ ਤੋਂ ਵੱਧ ਆਦਰ ਸਤਿਕਾਰ ਕਰਦੇ। ਇਨ੍ਹਾਂ ਦੇ ਜਿਹੜੇ ਮਾਤਾ ਨਾਨਕੀ ਜੀ ਸਨ ਐਸਾ ਕੁਛ ਦੇਖ ਕੇ ਮਨ ਵਿਚ ਖਿਆਲ ਕਰਦੇ ਵੀ ਮੇਰੇ ਪੁੱਤਰ ਤਾਂ ਸੰਸਾਰ ਦੇ ਵਿਚ ਕੋਈ ਧਿਆਨ ਹੀ ਨਹੀਂ ਦਿੰਦੇ ਹੈ, ਦਵਾਨੇ ਮਸਤਾਨੇ ਹੈ, ਭੋਲੇ ਭਾਲੇ ਹੈ, ਇਹਨਾਂ ਦਾ ਇੰਨਾ ਆਦਰ ਸਤਿਕਾਰ ਕਿਉਂ ਕਰਦੇ ਹੈ? ਜਦੋਂ ਇਹ ਜਾਂਦੇ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ ਉਪਰ ਬੈਠੇ ਹੋਏ ਗੋਡਾ ਚੁੱਕ ਕੇ ਇਹਨਾਂ ਨੂੰ ਕਹਿੰਦੇ ਸਾਹਿਬਜ਼ਾਦੇ ਆ ਕੇ ਇੱਥੇ ਬੈਠੋ, ਇਹ ਸਤਿਕਾਰ ਨਾਲ ਫਿਰ ਹੇਠਾਂ ਹੀ ਬੈਠ ਜਾਂਦੇ ਤੇ ਜਿੰਨਾ ਚਿਰ ਮੇਰੇ ਪੁੱਤਰ ਹਜ਼ੂਰੀ ਵਿਚ ਬੈਠੇ ਰਹਿੰਦੇ ਨੀਝ ਲਾ ਕੇ ਇਹਨਾਂ ਵੱਲ ਵਾਰ ਵਾਰ ਵੇਖਦੇ ਰਹਿੰਦੇ। ਉਹ ਪੁੱਛਿਆ ਸੀ ਪਤਨੀ ਨਾਨਕੀ ਜੀ ਨੇ ਕਿ ਮਹਾਰਾਜ ਐਸਾ ਕਿਉਂ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਭੁੱਲ ਗਏ ਤੂੰ ਇਹਨਾਂ ਦੇ ਸੰਬੰਧ ਵਿਚ ਕੀ ਜਾਣਦੀ ਹੈ, ਇਹ ਤਾਂ ਮਹਾਨ ਤੋਂ ਮਹਾਨ ਹੈ, ਇਹਨਾਂ ਦੇ ਘਰ ਦੇ ਜਿਹੜਾ ਕੋਈ ਪੈਦਾ ਹੋਣਾ ਨਾ ਮਹਾਬਲੀ, ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨੂੰ ਹੋਰ ਰੋਸ਼ਨ ਕਰੇਗਾ, ਉਹ ਦੇਗਾਂ ਤੇਗਾਂ ਦਾ ਧਨੀ ਹੋਵੇਗਾ ਤੇ ਮਹਾਨ ਕੁਰਬਾਨੀ ਦਾ ਪੁੰਜ, ਮਹਾਨ ਸੂਰਬੀਰ ਬਹਾਦਰ, ਦੁਸ਼ਟਾਂ ਕਲੇਸ਼ਾਂ ਦਾ ਨਾਸ ਕਰਨ ਵਾਲਾ, ਅਕਾਲੀ ਪੰਥ ਖਾਲਸਾ ਪੰਥ ਪ੍ਰਗਟ ਪ੍ਰਤੱਖ ਕਰਨ ਵਾਲਾ, ਆ ਦੁਸ਼ਟਾਂ ਦੀਆਂ ਜਿਹੜੀਆਂ ਸਫ਼ਾ ਇਹਨਾਂ ਨੂੰ ਚੁੱਕਣ ਵਾਲਾ ਹੋਵੇਗਾ। ਇਸ ਕਰਕੇ ਫਿਰ ਉਹ ਆ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦਾ ਮਾਲਕ ਵੀ ਹੋਵੇਗਾ, ਇਹ ਵੀ ਇਸ ਗੁਰਤਾ ਗੱਦੀ ਦੇ ਤਖ਼ਤ ਉਪਰ ਬੈਠਣਗੇ ਕਿਸੇ ਸਮੇਂ, ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਸੰਬੰਧ ਵਿਚ ਕਿਹਾ ਸੀ। ਹੁਣ ਇਹ ਦੇਵੀ ਕਹਿ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧ ਵਿਚ ਵੀ ਇਹ ਤਾਂ ਐਸੇ ਹੈ ਜਿੱਥੇ ਕਿੱਥੇ ਯਾਦ ਕਰੀਏ ਉੱਥੇ ਹਾਜ਼ਰ ਹੁੰਦੇ ਪਰ ਪ੍ਰਗਟ ਨਹੀਂ ਹੈ। ਕਹਿੰਦੇ ਇਸ ਸਮੇਂ ਇਨ੍ਹਾਂ ਨੇ ਭਗਤੀ ਦਾ ਸਰੂਪ ਹੀ ਧਾਰਨ ਕੀਤਾ, ਭਗਤੀ ਕਰੀ ਜਾ ਰਹੇ ਹਨ।
ਨਾਮੋ ਗੁਰੂ ਜਗਤ ਜਿਨ ਤਾਰਿਓ,
ਇਹ ਹੁਣ ਨੌਵੇਂ ਸਤਿਗੁਰੂ ਹਨ, ਨੌਵਾਂ ਜਮ ਹੈ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਤਾਰਿਆ ਹੈ।
ਜੋ ਸ਼ਰਦਾ ਧਾਰ ਸ਼ਰਨੀ ਪਰ,
ਸਾਮ ਰਾਜੇ ਦੀ ਮਾਤਾ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਉਪਰ ਸ਼ਰਧਾ ਧਾਰ ਕੇ ਸ਼ਰਨੀ ਪੈ ਜਾਏਗਾ,
ਸਹਾਇਤਾ ਸਭ ਥਲ ਕਰ,
ਜਿੱਥੇ ਮਰਜ਼ੀ ਕੋਈ ਹੋਵੇ ਉੱਥੇ ਜਾ ਕੇ ਉਸ ਸਥਾਨ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਹਾਇਤਾ ਕਰਦੇ। ਇਹ ਬਿਲਕੁਲ ਦੇਵੀ ਸੋਲਾਂ ਨੇ ਸੱਚ ਕਹਿ ਰਹੀ ਹੈ। ਮੁੱਖਣ ਸ਼ਾਹ ਕਿਤੇ ਸਮੁੰਦਰ ਵਿਚ ਜਹਾਜ਼ ਰੁਕੇ ਹੈ, ਆ ਬਾਬੇ ਬਕਾਲੇ ਭੋਰੇ ਵਿਚ ਬੈਠੇ ਸੀ, ਉੱਥੇ ਹੀ ਅਰਦਾਸ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੋਰੇ ਵਿਚ ਬੈਠੇ ਆਤਮਕ ਬਲ ਨਾਲ ਉਹ ਜਹਾਜ਼ ਨੂੰ ਮੋਢਾ ਜਾ ਲਾ ਕੇ ਤੇ ਚਲਾ ਦਿੱਤਾ ਸੀ। ਇਸ ਕਰਕੇ ਕਈ ਲੋਕ ਜਦੋਂ ਆ ਦੇਵੀ ਦਾ ਕੋਈ ਪ੍ਰਸੰਗ ਆ ਜਾਂਦਾ ਨਾ, ਫਿਰ ਕਹਿੰਦੇ ਦੇਖੋ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਵੀ ਮਨਾਈ, ਇੱਥੇ ਤਾਂ ਹੁਣ ਦੇਖ ਲਓ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸਤੀ ਦੇ ਪੁਲ ਬੰਨੀ ਜਾਂਦੀ ਵੀ ਉਹ ਪਰਮੇਸ਼ਰ ਦਾ ਅਵਤਾਰ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਪ੍ਰਸੰਗ ਪਿੱਛੇ ਆਇਆ ਉਹਦੇ ਵਿਚ ਆਇਆ ਵੀ ਕਰਤਾਰਪੁਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜਿਹੜੀ ਦੇਵੀ ਸੀ ਇੱਕ ਮਾਈ ਦਾ ਰੂਪ ਜਾ ਧਾਰਨ ਕਰਕੇ ਰੋਜ਼ ਝਾੜੂ ਭਾਰਦੀ ਸੀ ਸ਼ਰਧਾ ਨਾਲ, ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਪੁੱਛ ਲਿਆ ਸੀ ਕਿ ਮਹਾਰਾਜ ਇਹ ਕਿਹੜੀ ਮਾਈ ਹੈ ਜਿਹੜੀ ਇੰਨੀ ਸ਼ਰਧਾ ਨਾਲ ਤੜਕੇ ਭਾਣੂ ਭਰਦੀ ਹੈ। ਮਹਾਰਾਜ ਕਹਿੰਦੇ ਵੀ ਆ ਜਿਹਨੂੰ ਪੂਜਣ ਮੰਨਣ ਲਈ ਤੈਨੂੰ ਆ ਲਾਣਾ ਖਡੂਰ ਸਾਹਿਬ ਦਾ ਲਜਾਰ ਜਾਣ ਵਾਸਤੇ ਤਿਆਰ ਸੀ ਨਾ, ਇਹ ਉਹੀ ਹੈ, ਉਹੀ ਦੇਵੀ ਹੈ। ਇਹ ਕਹਿੰਦੇ ਇੱਥੇ ਝਾੜੂ ਮਾਰ ਕੇ ਥੋੜਾ ਬਹੁਤਾ ਕਿਣਕਾ ਲੈ ਕੇ ਲੋਕਾਂ ਨੂੰ ਦਿੰਦੀ ਹੈ। ਇਸ ਕਰਕੇ ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਕਰਦੀ ਤਾਂ ਇਹ ਝਾੜੂ ਪਰਦਾਰ ਨਹੀਂ ਹੈ। ਬਾਕੀ ਜਿਹੜੇ ਕੋਈ ਹਿੰਦੂ ਲੋਕ ਹੈ ਜਾਂ ਹੋਰ ਇਹਨਾਂ ਦੇ ਸ਼ਰਧਾਲੂ ਜਿਵੇਂ ਮਰਜ਼ੀ ਕਹੀ ਜਾਣ ਵੀ ਇਹ ਆਦਿ ਸ਼ਕਤੀ ਹੈ ਜੀ, ਆਹ ਹੈ ਜੀ, ਉਹ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਤਾਂ ਇੱਕ ਜਿਵੇਂ ਕੋਈ ਬੋਕਰ ਮਾਰਨ ਵਾਲੀ ਹੁੰਦੀ ਨਾ ਭੰਗਣ, ਉਹਦੇ ਤੁਲੀ ਹੈ, ਇੰਨੀ ਕਿਹਦੀ ਵਡਿਆਈ ਹੈ। ਉਸ ਕਰਕੇ ਇੱਥੇ ਜਿਹੜੀ ਦੇਵੀ ਆਪਣਾ ਜਾਣੀ ਹੱਥ ਖੜੇ ਕਰ ਰਹੀ ਹੈ, ਵੀ ਉਹਨਾਂ ਦੇ ਇਸ ਤੂੰ ਸ਼ਰਨ ਵਿਚ ਚਲਾ ਜਾ, ਵੀ ਜੋ ਸ਼ਰਨੀ ਪੈਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਉਹਦੀ ਸਹਾਇਤਾ ਹੋ, ਜਿਸ ਥਾਂ ਤੇ ਵੀ ਉੱਥੇ ਜਾ ਕੇ ਕਰਦੇ ਹਨ।
ਨਿਰਪਤ ਜੋਧਪੁਰ ਸੇਵਕ ਭਇਓ,
ਹਾਏ ਦੇਵੀ ਦੱਸ ਰਹੀ ਹੈ ਵੀ ਜਿਹੜਾ ਜੈਪੁਰ ਦਾ ਰਾਜਾ ਰਾਮ ਸਿੰਘ ਹੈ ਨਾ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਕ ਬਣ ਗਿਆ, ਸਿੱਖ ਹੋ ਗਿਆ ਹੈ।
ਬੇਨਤੀ ਭਨਤ ਸੰਗ ਨਿਜ ਲਿਓ,
ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਬੇਨਤੀਆਂ ਕਰਕੇ ਉਹਨੇ ਆਪਣੇ ਨਾਲ ਲੈ ਲਿਆ ਸਤਿਗੁਰਾਂ ਨੂੰ।
ਤੁਮ ਕੋ ਤਿਸ ਤੇ ਚਿੰਤਾ ਨਾਹੀ,
ਇਸ ਕਰਕੇ ਹੇ ਸਾਮਰਾਜੇ ਦੀ ਮਾਤਾ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਕੋਈ ਚਿੰਤਾ ਕਰਨ ਦੀ ਲੋੜੀ ਨਹੀਂ ਹੈ।
ਕੁਛ ਸੰਸੈ ਨਾ ਕਰੋ ਮਨ ਮਾਹੀ,
ਗੁਰੂ ਤੇਗ ਬਹਾਦਰ ਸਾਹਿਬ ਜੀ ਆ ਗਏ ਹਨ, ਹੁਣ ਸਾਡੇ ਨਾਲ ਭਲਾ ਕੀ ਹੋਊਗਾ, ਅਸੀਂ ਸ਼ਾਇਦ ਮਰ ਮੁੱਕ ਜਾਵਾਂਗੇ। ਕਹਿੰਦੇ ਉਧਰੋਂ ਕੋਈ ਸੰਸਾ ਕਰਨ ਦੀ ਲੋੜ ਨਹੀਂ ਮਨ ਵਿਚ।
ਤੁਮ ਭੀ ਤਿਸ ਕੀ ਸ਼ਰਨ ਸਿਧਾਰੋ,
ਸਪਸ਼ਟ ਦੇਵੀ ਕਹਿ ਰਹੀ ਹੈ ਵੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿਚ ਜੈਪੁਰ ਦਾ ਰਾਜਾ ਰਾਮ ਸਿੰਘ ਚਲਿਆ ਗਿਆ, ਇਸੇ ਤਰ੍ਹਾਂ ਵੀ ਤੇਰਾ ਜਿਹੜਾ ਪੁੱਤਰ ਰਾਮ ਰਾਜਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚਲੇ ਜਾਏ, ਤੁਸੀਂ ਸਾਰੇ ਪਰਿਵਾਰ ਸਹਿਤ ਚਲੇ ਜਾਓ।
ਮਿਲ ਕਰ ਆਪਣੋ ਕਾਜ ਸੁਧਾਰੋ,
ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲ ਕਰਕੇ ਆਪਣਾ ਜਿਹੜਾ ਕੰਮ ਹੈ ਨਾ ਉਹਨੂੰ ਸਵਾਰ ਲੋ, ਸੁਧਾਰ ਲਓ।
ਰਾਜ ਅਟਲ ਨਹਿ ਮਿਟ ਹੈ ਤੁਮਾਰੋ,
ਜਦੋਂ ਗੁਰੂ ਮਹਾਰਾਜ ਦੀ ਸ਼ਰਨ ਸ਼ਰਨ ਚਲੇ ਜਾਓਗੇ ਫਿਰ ਤੁਹਾਡਾ ਰਾਜ ਭਗ ਅਟਲ ਹੋ ਜਾਏਗਾ, ਨਹੀਂ ਮਿਟੇਗਾ।
ਮੇਰੋ ਕਹਿਓ ਸਾ ਨਿਰਧਾਰੋ,
ਜਿਹੜਾ ਮੇਰਾ ਕਿਹਾ ਹੋਇਆ ਬਚਨ ਹੈ ਸਾਹਮਣੇ ਰਾਜੇ ਦੀ ਮਾਤਾ ਤੂੰ ਸੱਚਾ ਕਰਕੇ ਨਿਰਣਾ ਕਰਕੇ ਸੱਚਾ ਸਮਝ ਲੈ।
ਰਾਜਾ ਰਾਣੀ ਸਭ ਪਰਿਵਾਰ,
ਵੀ ਰਾਜਾ ਵੀ ਉਹਦੇ ਘਰ ਰਾਣੀ ਮਹਾਰਾਣੀ ਵੀ ਬਾਕੀ ਵੀ ਸਾਰਾ ਪਰਿਵਾਰ।
ਤੂੰ ਭੀ ਜਾਹੋ ਸੰਗ ਤਿੰਨ ਤਾਰ,
ਜਿਹੜੀ ਰਾਜੇ ਦੀ ਮਾਂ ਨੀ ਸੀ ਨਾ ਐਨ ਪੱਕੀ, ਜਿਹੜੀ ਸੇਵਕ ਨੀ ਸੀ ਭਗਤ ਨੀ ਸੀ, ਉਹਨੂੰ ਵੀ ਕਹਿ ਰਹੀ ਵੀ ਤੂੰ ਵੀ ਨਾਲ ਹੀ ਜਾਈ। ਤੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਹਜੂਰੀ ਵਿਚ ਪਹੁੰਚਦੇ ਉਹਨਾਂ ਦੀ ਸ਼ਰਨ ਪੈ ਸਿੱਖੀ ਧਾਰ,
ਸ਼ਰਧਾ ਧਾਰ ਦਰਸ ਹੋਗੇ ਜਦ।
ਹਾਏ ਦੇਵੀ ਕਹਿ ਰਹੀ ਹੈ ਵੀ ਜਦੋਂ ਸ਼ਰਧਾ ਧਾਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਤੁਸੀਂ ਸਾਰੇ ਪਰਿਵਾਰ ਦੇ ਜੀ ਦਰਸ਼ਨ ਕਰੋਗੇ,
ਸਕਲ ਕਾਜ ਸਿੱਧ ਹੋਵੇ ਤਦ,
ਉਸੇ ਵੇਲੇ ਜਿੰਨੇ ਤੁਹਾਡੇ ਕੰਮ ਹੈ ਸਾਰੇ ਪੂਰੇ ਹੋ ਜਾਣਗੇ।
ਸ੍ਰੀ ਗੁਰ ਕਰ ਹੈ ਕਿਰਪਾ ਸੋ ਕਿਰਪਾਲੇ,
ਗੁਰੂ ਤੇਗ ਬਹਾਦਰ ਸਾਹਿਬ ਦਿਆਲੂ ਕਿਰਪਾਲੂ ਹੈ, ਜਦੋਂ ਜਾਓਗੇ ਉਹ ਕਿਰਪਾ ਕਰਨਗੇ।
ਸਾਗਰੇ ਬਿਘਨ ਬਿਨਾਸ਼ਨ ਵਾਲੇ,
ਕਿਉਂਕਿ ਗੁਰੂ ਤੇਗ ਬਹਾਦਰ ਤਾਂ ਐਸੇ ਮਹਾਨ ਬਲੀ ਹੈ ਸਾਰੇ ਬਿਘਨ ਕਲੇਸ਼ਾਂ ਨੂੰ ਨਾਸ਼ ਕਰਨ ਵਾਲੇ।
ਨਿਰਪ ਜਨਨੀ ਦੇਵੀ ਤੇ ਸੁਣ ਕੇ,
ਸ਼ਾਮ ਦੇ ਰਾਜੇ ਦੀ ਮਾਤਾ ਜਿਹੜੀ ਹੈ ਨਾ ਉਹ ਦੇਵੀ ਤੋਂ ਇਸ ਤਰ੍ਹਾਂ ਦੇ ਲਫ਼ਜ਼ ਸੁਣ ਕੇ,
ਵੰਦਨ ਕਰੀ ਬਾਕ ਸਭ ਮੰਨ ਕੇ,
ਮਨ ਵਿਚ ਬਚਨ ਸੱਚੇ ਮੰਨ ਕੇ ਉਸੇ ਵੇਲੇ ਮਾਤਾ ਨੇ ਮੱਥਾ ਟੇਕਿਆ ਹੈ।
ਉੱਠ ਕਰ ਮਹਿ ਪਾਲਕ ਢਿੱਗ ਆਈ,
ਮੰਦਰ ਵਿਚੋਂ ਉੱਠ ਕਰਕੇ ਅਸਾਮ ਰਾਜੇ ਦੀ ਮਾਤਾ ਆਪਣੇ ਪੁੱਤਰ ਰਾਜੇ ਕੋਲ ਆ ਗਈ ਹੈ।
ਸਕਲ ਬਾਰਤਾ ਕੋ ਸਮਝਾਈ,
ਸਾਰੀ ਗੱਲਬਾਤ ਸਮਝਾ ਦਿੱਤੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਪਰਮੇਸ਼ਰ ਦਾ ਅਵਤਾਰ ਉਹ ਜੈਪੁਰ ਦੇ ਰਾਜੇ ਦੇ ਨਾਲ ਆਏ ਹੋਏ ਹੈ। ਦੇਵੀ ਨੇ ਕਿਹਾ ਵੀ ਤੁਸੀਂ ਵੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਲਓ, ਉਹਨਾਂ ਦੀ ਸਿੱਖੀ ਤਾਰੋ, ਜੋ ਕਹਿੰਦੇ ਉਵੇਂ ਕਰੋ। ਸਾਰੀ ਗੱਲਬਾਤ ਸਮਝਾਈ ਆਪਣੇ ਪੁੱਤਰ ਰਾਜੇ ਤਾਈ।
ਸ੍ਰੀ ਨਾਨਕ ਪੁਰਸ਼ੋਤਮ ਆਏ,
ਇਹ ਤਾਂ ਰਾਮ ਸਿੰਘ ਰਾਜੇ ਦੇ ਨਾਲ ਜੋ ਸਭ ਤੋਂ ਉੱਤਮ ਪੁਰਸ਼ ਗੁਰੂ ਨਾਨਕ ਸਾਹਿਬ ਜੀ ਹੈ ਨਾ, ਉਹ ਜਾਣਦੀ ਹੈ ਜਾਣਦੀ ਹੈ ਤੂੰ ਇਧਰ ਵੀ ਆਏ ਸਨ।
ਸਰਬ ਦੇਸ਼ ਸਿੱਖੀ ਬਿਥਰਾਏ,
ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਸਾਰੇ ਦੇਸ਼ਾਂ ਵਿਚ ਸਿੱਖੀ ਫੈਲਾਈ, ਵਾਹਿਗੁਰੂ ਵਾਹਿਗੁਰੂ ਜਪਾਇਆ ਹੈ।
ਜੀਤੇ ਸਿੱਧ ਬਾਦ ਕੋ ਕਰੇ,
ਸਵੇਰ ਪਰਬਤ ਉਪਰ ਜਾ ਕੇ ਨਾਨਕ ਮਤੇ ਰੀਠੇ ਮਿੱਠੇ ਸਾਹਿਬ ਜਾ ਕੇ ਸਿੱਧਾਂ ਨਾਲ ਚਰਚਾ ਕਰਕੇ ਉਹਨਾਂ ਨੂੰ ਜਿੱਤਿਆ ਹੈ, ਇਸ ਤਰ੍ਹਾਂ ਨਿਰੁੱਤਰ ਕੀਤਾ ਹੈ ਸਿੱਧ ਗੋਸ਼ਟ ਬਾਣੀ ਉਚਾਰਨ ਕਰਕੇ।
ਅਪਰ ਅਜਮਤੀ ਕੇ ਮਦ ਹਰੇ,
ਹੋਰ ਜਿਹੜੇ ਵੱਡੇ ਵੱਡੇ ਮੁਸਲਮਾਨਾਂ ਦੇ ਪੀਰ ਸੀ ਦਸਤਗੀਰ ਵਰਗੇ, ਜਲਾਲ ਦੀਨ ਵਰਗੇ, ਰੁਕਨ ਦੀਨ ਵਰਗੇ, ਸਾਰੇ ਗੁਰੂ ਮਹਾਰਾਜ ਨੇ ਗਿਆਨ ਚਰਚਾ ਦੇ ਨਾਲ ਹਰਾ ਦਿੱਤੇ।
ਜਿਨ ਕੀ ਸਮਤਾ ਕਰੀ ਨ ਕਾਹੂ।
ਹੇ ਰਾਜੇ ਪੁੱਤਰ, ਜਿਸ ਗੁਰੂ ਨਾਨਕ ਸਾਹਿਬ ਦੀ ਕਿਸੇ ਮੀਰ ਪੀਰ ਨੇ, ਕਿਸੇ ਸਿੱਧ ਨੇ ਕੋਈ ਬਰਾਬਰੀ ਨੀ ਕੀਤੀ ਹੈ।
ਵਿਚਰੇ ਅਖਿਲ ਜਗਤ ਕੇ ਮਾਹੂ।
ਉਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਅਵਤਾਰ ਸਾਰੇ ਸੰਸਾਰ ਦੇ ਵਿੱਚ ਵਿਚਰੇ।
ਤਿਸ ਗਾਦੀ ਗੁਰ ਤੇਗ ਬਹਾਦਰ।
ਉਸ ਗੁਰੂ ਨਾਨਕ ਦੀ ਗੁਰਤਾਦ ਗੱਦੀ ਉੱਪਰ ਇਸ ਸਮੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ।
ਰਾਮ ਸਿੰਘ ਕਰ ਬੇਨਤੀ ਸਾਦਰ।
ਜਿਹੜਾ ਜੈਪੁਰ ਦਾ ਰਾਜਾ ਰਾਮ ਸਿੰਘ, ਉਹਨੇ ਸਤਿਕਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਬੇਨਤੀ ਕਰਕੇ
ਆਪਣੇ ਸੰਗ ਤਿੰਨੋਂ ਕੋ ਆਨਾ।
ਦੇਵੀ ਨੇ ਦੱਸਿਆ ਵੀ ਉਹਨੇ ਬੇਨਤੀ ਕਰਕੇ ਆਪਣੇ ਨਾਲ ਲੈ ਆਂਦਾ ਸਤਿਗੁਰਾਂ ਨੂੰ।
ਜਿਸ ਤੇ ਹਮਰੋ ਬਲ ਸਭ ਹਨ।
ਇਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਆਉਣ ਕਰਕੇ ਸਾਡੇ ਸਾਰੇ ਜੰਤਰਾਂ ਮੰਤਰਾਂ ਦਾ ਬਲ ਖਤਮ ਹੋ ਗਿਆ ਹੈ।
ਤਿੰਨੂ ਵਸਤਰ ਸ਼ਸਤਰ ਮੰਗਵਾਏ।
ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਤ ਦੇ ਸਮੇਂ ਆਪਣਾ ਆਤਮਕ ਬਲ ਵਰਤ ਕੇ ਜਿੰਨੇ ਸ਼ਸਤਰ ਤੇ ਵਸਤਰ ਹੈ ਆਪਣੇ ਕੋਲ ਤੇਰੇ ਮੰਗਾ ਲਏ ਸਨ।
ਮਿਲਨ ਹੇਤ ਦੇਵੀ ਫੁਰਮਾਏ।
ਅੱਜ ਮੈਂ ਹੁਣ ਮੰਦਰ ਵਿੱਚ ਗਈ ਸੀ ਤੇ ਉਹਨੇ ਕਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਮਿਲੋ, ਉਹਨਾਂ ਦੇ ਸ਼ਰਨੀ ਪਵੋ, ਉਹਨਾਂ ਦੇ ਬਚਨਾਂ ਨੂੰ ਮੰਨੋ।
ਕਿਰਪਾ ਕਰਹਾਂਗੇ ਸ਼ਰਨੀ ਪਰੋ।
ਹਾਂ, ਦੇਵੀ ਨੇ ਕਿਹਾ ਪੁੱਤਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਰਨੀ ਪੈ ਜਾਓ, ਤੁਹਾਡੇ ਤੇ ਉਹ ਕਿਰਪਾ ਕਰ ਦੇਣਗੇ।
ਆਪ ਚੱਲ ਰਾਜ ਆਪਣੋ ਕਰੋ।
ਫੇਰ ਜਿਹੜਾ ਆਪਣਾ ਆਸਾਮ ਦਾ ਰਾਜ ਭਾਗ ਹੈ ਤੁਸੀਂ ਸਦਾ ਲਈ ਅਚਲ ਅਟਲ ਕਰ ਲਓ।
ਸੁਣ ਆਇਸ ਕਾ ਮੱਖਿਆ ਕੇਰੀ।
ਇਸ ਤਰ੍ਹਾਂ ਜਿਹੜਾ ਆਸਾਮ ਦਾ ਰਾਜਾ ਹੈ ਉਸਨੇ ਆਪਣੇ ਮਾਂ ਰਾਹੀਂ ਵੀ ਦੇਵੀ ਨੇ ਸਾਡੀ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਜਾਓ। ਉਹ ਸੁਣ ਕੇ ਸਾਰੀ ਗੱਲ ਬਾਤ
ਤਿਆਰੀ ਕਰ ਮਹਿਪਾਲ ਕਨੇਰੀ।
ਉਸੇ ਵੇਲੇ ਜਿਹੜਾ ਆਸਾਮ ਦਾ ਰਾਜਾ ਉਸਨੇ ਬੜੀ ਛੇਤੀ ਤਿਆਰੀ ਕਰ ਲਈ।
ਸਕਲ ਕੁਟੰਬ ਸੰਗ ਨਿਜ ਲੀਨ।
ਦੇਵੀ ਦੇ ਕਹਿਣ ਕਰਕੇ ਜਿੰਨਾ ਆਪਣਾ ਘਰ ਦਾ ਪਰਿਵਾਰ ਹੈ ਇਹ ਰਾਜੇ ਨੇ ਆਪਣੇ ਨਾਲ ਹੀ ਲੈ ਲਿਆ।
ਕਮਨਿਓ ਤਬ ਮਹਿਪਾਲ ਪ੍ਰਵੀਨ।
ਸਿਆਣਾ ਆਸਾਮ ਦਾ ਰਾਜਾ ਰਾਤ ਦੇ ਸਮੇਂ ਸਤਿਗੁਰੂ ਦੀ ਤਰਫ ਨੂੰ ਚੱਲਿਆ ਹੈ।
ਪਹੁੰਚਿਓ ਬ੍ਰਹਮ ਪੁੱਤਰ ਤੱਟ ਜਾਈ।
ਜਿਹੜਾ ਬ੍ਰਹਮ ਪੁੱਤਰ ਦਰਿਆ ਦੇ ਕਿਨਾਰੇ ਤੇ ਆ ਪਹੁੰਚਾ ਹੈ।
ਸੁੰਦਰ ਦ੍ਰਿੜ ਨੌਕਾ ਮੰਗਵਾਈ।
ਸੋਹਣੀ ਤੇ ਪੱਕੀ ਜਿਹੜੀ ਬੇੜੀ ਹੈ ਉਹ ਕਹਿੰਦੇ ਮੰਗਵਾਈ ਏ ਰਾਜੇ ਨੇ।
ਭਇਓ ਅਰੂਡਨ ਜਲ ਪਾਰ ਚੱਲੀ।
ਆਓ ਬੇੜੀ ਤੇ ਚੜ ਬੈਠਾ ਹੈ, ਪਾਣੀ ਦੇ ਵਿੱਚੋਂ ਬੇੜੀ ਚੱਲ ਪਈ।
ਮਹਿਪਤ ਲਏ ਉਪਾਏ ਨ ਭਲੀ।
ਆਸਾਮ ਦੇ ਰਾਜੇ ਨੇ ਚੰਗੀਆਂ ਚੰਗੀਆਂ ਜਿਹੜੀਆਂ ਭੇਟਾਂ ਮਾਂ ਹਨ ਉਹ ਵੀ ਹੱਥ ਵਿੱਚ ਲੈ ਲਈਆਂ।
ਦਿਵਸ ਬਤੀਤੇ ਉਤਰਤ ਪਾਰ।
ਕਹਿੰਦੇ ਸਾਰਾ ਦਿਨ ਹੀ ਕਹਿੰਦੇ ਪਾਰ ਲੰਘਦਿਆਂ ਲੰਘਦਿਆਂ ਉਸ ਲੰਘ ਗਿਆ ਹੈ।
ਪਹੁੰਚਿਓ ਸੰਧਿਆ ਸਮੇਂ ਉਰਾਰ।
ਸੂਰਜ ਛਿਪ ਗਿਆ ਨਾ ਉਸ ਵੇਲੇ ਕਹਿੰਦੇ ਉਰਲੇ ਪਾਸੇ ਜਿੱਥੇ ਉਹ ਧੋਬੜੀ ਸਾਹਿਬ ਗੁਰਦੁਆਰਾ ਬਣਿਆ ਇੱਥੇ ਆ ਪਹੁੰਚਾ ਹੈ।
ਉੱਚ ਦਮਨ ਦਮੇ ਗੁਰੂ ਬਿਰਾਜੇ।
ਇੱਧਰ ਉੱਚੇ ਥੜੇ ਤੇ ਦਮਦਮੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹਨ।
ਲਸ਼ਕਰ ਨਿਕਟ ਸੁਨਤ ਬਜ ਬਾਜੇ।
ਇਹ ਰਾਮ ਸਿੰਘ ਰਾਜੇ ਦਾ ਜਿਹੜਾ ਦਲ ਹੈ ਨੇੜੇ ਉਤਰਿਆ ਤੇ ਬਾਜੇ ਬਜਦੇ ਸੁਣਾਈ ਦੇ ਰਹੇ ਹਨ।
ਦੋਹਰਾ ਉਤਰ ਨਰਵੇਸ਼ਰ ਤਰੀ ਤੇ।
ਇੱਧਰ ਜਿਹੜਾ ਰਾਜਾ ਹੈ ਬੇੜੀ ਤੋਂ ਹੇਠਾਂ ਉਤਰ ਕੇ
ਅੱਗੇ ਕਰੇ ਅਕੋਰ।
ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਂ ਮਾਂ ਉਹ ਅੱਗੇ ਕਰ ਲਈਆਂ ਇਸ ਨੇ।
ਨਗਨ ਚਰਨ ਤੇ ਗਮਨ ਕਰ।
ਜੋੜਾ ਲਾ ਕੇ ਤੇ ਨੰਗੇ ਚਰਨੀਏ ਚੱਲਿਆ ਸਤਿਗੁਰੂ ਦੀ ਤਰਫ ਨੂੰ।
ਸਭ ਕੁਟੰਬ ਕਰ ਜੋਰ।
ਸਾਰੇ ਪਰਿਵਾਰ ਨੇ, ਰਾਣੀਆਂ ਮਹਾਰਾਣੀਆਂ ਨੇ ਹੱਥ ਜੋੜੇ ਹੋਏ ਹਨ।
ਚੌਪਈ ਸ਼ਰਧਾ ਕਰੇ ਭਾਉ ਔਰ ਤਾਰਾ।
ਕਹਿੰਦੇ ਸ਼ਰਧਾ ਤਾਰ ਕੇ ਹਿਰਦੇ ਵਿੱਚ ਬੜਾ ਪ੍ਰੇਮ ਇਸ ਨੇ ਧਾਰਿਆ ਹੋਇਆ।
ਸ੍ਰੀ ਸਤਿਗੁਰ ਕੇ ਨਿਕਟ ਪਧਾਰਾ।
ਨੰਗੇ ਚਰਨਾ ਨਾਲ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਗਿਆ ਹੈ। ਜਾਣੀ ਇਤਿਹਾਸ ਦੇਖ ਲੋ ਵੀ ਨੰਗੇ ਚਰਨੀ ਰਾਜਾ ਜਾ ਰਿਹਾ ਤੇ ਅਸੀਂ ਅੱਜ ਕੱਲ ਦੇਖ ਲੋ ਵੀ ਆ ਮਹਾਰਾਜ ਕੋਲ ਹੋਣ ਵੇਲੇ ਕੀ ਕਰਦੇ ਆ, ਉਹ ਕਿੱਡੀ ਦੂਰੋਂ ਆ ਰਿਹਾ ਤੇ ਕੋਲੇ ਅਸੀਂ ਜੋੜਾ ਲਾਉਣ ਨੂੰ ਤਿਆਰ ਨਹੀਂ, ਜਿਹੜਾ ਮਤਲਬ ਲਾਉਣਗੇ ਸਾਨੂੰ ਬਹੁਤ ਔਖੀਆਂ ਹੋਈਆਂ ਪਈਆਂ, ਚਰਨ ਧੋਣ ਵੀ ਔਖੇ ਹੋਏ ਪਏ, ਅਸੀਂ ਵੀ ਸਤਿਗੁਰੂ ਦੇ ਸਿੱਖ ਹੋ, ਅਜੇ ਸਿੱਖ ਨਹੀਂ ਸਜਿਆ, ਉਹਦੇ ਅੰਦਰ ਇੰਨੀ ਸ਼ਰਧਾ ਗੁਰੂ ਲਈ ਤੇ ਸਾਡੇ ਅੰਦਰ ਅਸੀਂ ਆਪ ਝਾਤੀ ਮਾਰ ਕੇ ਦੇਖ ਰਹੇ ਵੀ ਕਿੰਨੇ ਸ਼ਰਧਾਲੂ ਅਸੀਂ ਸਿੱਖ ਹਾਂ।
ਸ਼ਰਨ ਸ਼ਰਨ ਕਰ ਪਰੇ ਓ ਅਗਾਰੀ,
ਹੇ ਮਹਾਰਾਜ ਮੈਂ ਤੁਹਾਡੀ ਸ਼ਰਨ ਆਇਆ, ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ, ਇਉਂ ਕਹਿ ਕੇ ਚਰਨੀ ਢਹਿ ਪਿਆ।
ਪਦ ਅਰ ਬਿੰਦ ਬੰਦਨਾ ਧਾਰੀ,
ਉਹਨੇ ਆਸਾਰ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਤੇ ਇਸਨੇ ਨਮਸਕਾਰ ਕੀਤੀ ਹੈ।
ਦੇਸ਼ ਕਾਮਰੂ ਕੋ ਮੈਂ ਰਾਜਾ,
ਫਿਰ ਬੇਨਤੀ ਕਰਨ ਲੱਗਿਆ ਮਹਾਰਾਜ, ਜਿਹੜਾ ਕਾਮਰੂ ਦੇਸ਼ ਹੈ ਜਿਹਨੂੰ ਅਸਾਮ ਦੇਸ਼ ਕਹਿੰਦੇ, ਅਸਾਮ ਦੇਸ਼ ਦਾ ਮਹਾਰਾਜ ਮੈਂ ਰਾਜਾ।
ਤੁਮ ਢਿੱਗ ਆਇਓ ਤਿਆਗ ਸਮਾਜਾ,
ਮਹਾਰਾਜ ਜਿੰਨਾ ਰਾਜ ਭਾਗ ਹੈ ਛੱਡ ਛਿੜਾ ਕੇ ਤੁਹਾਡੇ ਕੋਲ ਚੱਲ ਕੇ ਆਇਆ।
ਹਿੰਦਨ ਕੇ ਅਲੰਬ ਤੁਮ ਆਹੋ,
ਇਹ ਤਾਂ ਮਹਾਰਾਜ ਜਿੰਨੇ ਹਿੰਦੂ ਲੋਕ ਹੈ ਉਹਨਾਂ ਦੇ ਆਸਰਾ ਹੋ।
ਦਾਸਨ ਬ੍ਰਿੰਦ ਸਹਾਇ
ਰਹੋ, ਆਪ ਜੀ ਦੇ ਸਿੱਖ ਸੇਵਕ ਉਹਨਾਂ ਦੇ ਹਮੇਸ਼ਾ ਮਹਾਰਾ ਆਪ ਈਸ਼ਾ ਆਸਰਾ ਹੋ।
ਦੇਵੀ ਕੀ ਆਯਸ ਕੇ ਸਾਥ
ਕਰਦੇ ਹੋ, ਮਹਾਰਾਜ ਜਿਹੜੀ ਸਾਡੀ ਦੇਵੀ ਹੈ ਉਹਦੀ ਆਗਿਆ ਦੇ ਨਾਲ
ਆਏ ਸ਼ਰਨ ਤਿਹਾਰੀ ਨਾਥ।
ਹੇ ਗੁਰੂ ਤੇਗ ਬਹਾਦਰ ਸਾਹਿਬ ਮਾਲਕ, ਤੁਹਾਡੀ ਸ਼ਰਨ ਸੀ ਚੱਲ ਕੇ ਆਏ ਹਾਂ।
ਜਿਉਂ ਭਾਵੈ ਤਿਉਂ ਕੀ ਜਹ ਆਵੈ,
ਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰ ਲਓ।
ਤੁਮ ਆਗਿਆ ਅਨੁਸਾਰੀ ਸਭ,
ਮਹਾਰਾ ਪਰਿਵਾਰ ਸਮੇਤ ਆਪ ਜੀ ਦੇ ਆਗਿਆ ਅਨੁਸਾਰ ਹਾਂ।
ਤਉ ਏਕ ਸੁਨਿਯਹਿ ਗੁਰ ਸਵਾਮੀ,
ਤਾਂ ਵੀ ਹੈ ਗੁਰੂ ਸਵਾਮੀ ਇੱਕ ਗੱਲ ਜਿਹੜੀ ਆ ਉਹ ਧਿਆਨ ਨਾਲ ਆਪ ਜੀ ਸੁਣ ਲਈਏ।
ਸਭ ਵਿਦ ਸਮਰਥ ਅੰਤਰ ਜਾਮੀ,
ਕਿਉਂਕਿ ਆਪ ਸਭ ਤਰ੍ਹਾਂ ਕਰਕੇ ਸਮਰੱਥ ਹੋ ਤੇ ਦਿਲਾਂ ਦੀਆਂ ਜਾਣਨ ਵਾਲੇ ਵੀ ਹੋ।
ਹਮ ਹਿੰਦੂ ਗੁਰ ਕੇ ਸਿੱਖ ਅਹੈ,
ਅਸੀਂ ਮਹਾਰਾ ਹਿੰਦੂ ਧਰਮ ਵਾਲੇ ਹੈ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਵੀ ਹਾਂ।
ਸਗਰੋ ਦੇਸ਼ ਮਾਨ ਤੋ ਰਹੇ,
ਜਿੰਨਾ ਆਸਾਮ ਦਾ ਇਲਾਕਾ, ਤਿਬਤ ਹੈ, ਭੂਟਾਨ ਹੈ, ਸਭ ਗੁਰੂ ਨਾਨਕ ਸਾਹਿਬ ਨੂੰ ਮੰਦਾ ਪੂਜਦਾ।
ਅਬ ਤੁਰ ਕੇਸ਼ਰ ਕੇ ਬਸ ਮਾਹੀ,
ਹੇ ਗੁਰੂ ਤੇਗ ਬਹਾਦਰ ਸਾਹਿਬ ਵੈਸੇ ਗੁਰੂ ਨਾਨਕ ਨੂੰ ਮੰਨਣ ਵਾਲੇ ਆ ਜਿਹੜਾ ਮੁਸਲਾ ਔਰੰਗਜ਼ੇਬ ਹੈ,
ਗੇ ਰਹ ਹਮ ਹੈ ਯੋਗਤਾ ਨਾ,
ਸਾਨੂੰ ਚਰਨੀ ਲਾਓ, ਇਹਦੇ ਅਧੀਨ ਕਰੋ ਸਾਨੂੰ ਮਾਰਾ ਮੁਸਲੇ, ਆਪ ਨੂੰ ਇਹੋ ਜਿਹੀ ਗੱਲ ਕਰਨੀ ਯੋਗ ਨਹੀਂ।
ਉਚਿਤ ਸਹਾਇਕ ਹੋਵਨ ਹਮਰੇ,
ਸਾਡੇ ਤਾਂ ਮਾਰਾ ਸਹਾਇਤਾ ਹੋਣ ਵਾਸਤੇ ਆਪ ਨੂੰ ਇਹ ਯੋਗਤਾ ਹੈ।
ਹਿੰਦੂ ਸਭ ਅਲੰਬ ਹੈ ਤੁਮਰੇ,
ਜਿੰਨੇ ਆਪਣੇ ਨੂੰ ਕੋਈ ਹਿੰਦੂ ਕਹਾਉਂਦੇ ਹੈ, ਜੰਜੂ ਤਿਲਕ ਲਾਉਂਦੇ, ਉਹ ਸਭ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਹਾਰੇ ਹੈ, ਆਸਰੇ ਹੈ।
ਸੁਣ ਬੇਨਤੀ ਗੁਰ ਭਏ ਕਿਰਪਾਲ,
ਸ਼ਾਮ ਦੇ ਰਾਜੇ ਦੀ ਬੇਨਤੀ ਸੁਣ ਕੇ ਸਤਿਗੁਰੂ ਇਹਦੇ ਤੇ ਦਿਆਲੂ ਕਿਰਪਾਲੂ ਹੋ ਗਏ।
ਲੇ ਦਸਤਾਰ ਆਪ ਕਰ ਨਾਲ,
ਆਪਣੇ ਹੱਥਾਂ ਦੇ ਵਿੱਚ ਸਤਿਗੁਰੂ ਨੇ ਦਸਤਾਰ ਲੈ ਕੇ ਸੋਹਣੀ,
ਨਿਰਿਪ ਕੇ ਸੀਸ ਧਰੀ ਜਿਸ ਕਾਲਾ,
ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਇਹ ਰਾਜੇ ਦੇ ਸੀਸ ਤੇ ਦਸਤਾਰ ਰੱਖ ਦਿੱਤੀ, ਸਿਰੋ ਪੋ ਦੇ ਦਿੱਤਾ।
ਜਾਗੇ ਜਿਸ ਕੇ ਭਾਗ ਵਿਸਾਲਾ,
ਆਸਾਮ ਦੇ ਰਾਜੇ ਦੇ ਪਿਛਲੇ ਕੋਈ ਬਹੁਤ ਚੰਗੇ ਭਾਗ ਜਾਗੇ ਹਨ।
ਮੋਹ ਭਰਮ ਤੇ ਜਟਤ ਕਪਾਟ,
ਕਹਿੰਦੇ ਜਿਹੜੇ ਮੋਹ ਕਰਕੇ ਭਰਮ ਸੀ ਤੇ ਤਖਤੇ ਕਹਿੰਦੇ ਜੜੇ ਹੋਏ ਸੀ, ਵੱਜੇ ਪਏ ਹੋਏ ਸੀ,
ਛੁਟਕ ਗਏ ਭਾ ਔਰੈ ਠਾਟ,
ਸਾਰੇ ਕਹਿੰਦੇ ਮੋਹ ਦੇ ਭਰਮ ਦੇ ਦਰਵਾਜੇ ਖੁੱਲ ਗਏ ਹੈ ਤੇ ਹੋਰ ਹੀ ਥਾਂ ਦਾ ਇਹਦਾ ਠਾਠ ਵਾਠ ਹੋ ਗਿਆ। ਹੁਣ ਦੇਖ ਲੋ ਦੇਵੀ ਦੇ ਆਰਾਧਨ ਕਰਕੇ ਉਹ ਨਾ ਮੋਹ ਦੂਰ ਹੋਇਆ ਨਾ ਭਰਮ ਦੇ ਜਿੰਦਰੇ ਖੁੱਲੇ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਸਿਰ ਤੇ ਸਿਰਫ ਦਸਤਾਰ ਹੀ ਅਜੇ ਰੱਖ ਰਹੇ ਹੈ, ਸਿੱਖੀ ਅਜੇ ਬਖਸ਼ਣੀ ਹੈ, ਚਰਨੀ ਲਾਉਣਾ, ਚਰਨਾਂ ਵਿੱਚ ਫੇਰ ਦੇਣਾ, ਪਹਿਲਾਂ ਹੀ ਕਪਾੜ ਖੋਲ ਦਿੱਤੇ। ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਸ਼ਰਨ ਆਉਣ ਦਾ ਲਾਹਾ। ਆ ਦੇਵੀਆਂ ਦੂਵੀਆਂ ਹੋਰ ਵੜ ਭਾਗ ਸੌਂਦੇ ਡੇਰੇ ਜਿੱਥੇ ਮਰਜ਼ੀ ਧੱਕੇ ਖਾਈ ਜਾਏ ਕੋਈ ਕੁਛ ਨਹੀਂ ਲੱਭਦਾ ਹੈ। ਦੁੱਖ ਕਲੇਸ਼ ਆ ਜਾਣਗੇ ਘਰੇ ਪੂਤ ਹੋਰ ਆ ਜਾਣਗੇ ਹੋਰ ਸ਼ੀਤ ਤੋੜੋ ਨੀ ਹੋਰ ਔਖਾ ਹੋ ਜਾਊਗਾ ਉੱਥੇ ਰਹਿੰਦੇ ਹੀ ਇਹ ਲਾਣਾ। ਇਸ ਕਰਕੇ ਤਾਂ ਜੀ ਨੇ ਵੀ ਸੁੱਖ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਹੈ ਮਹਾਰਾਜ ਤੁਸੀਂ ਅਸੀਂ ਤੁਹਾਡੇ ਮਹਾਰਾਜ ਅਸੀਂ ਤੁਹਾਡੀ ਸ਼ਰਨ ਹੈ ਸਾਡੀ ਸਹਾਇਤਾ ਕਰੋ। ਉੱਥੇ ਕਲਾ ਵਰਤਦੀ ਹੈ ਮੱਖਣ ਸ਼ਾਹ ਦੀ ਸਹਾਇਤਾ ਕਰਦੇ ਭਲਾ ਸਾਡੀ ਕਿਉਂ ਨੀ ਕਰਨਗੇ।
ਪੁੰਨ ਦੁਪੱਟਾ ਸੁੰਦਰ ਤੇਹ ਦਿਓ।
ਫਿਰ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਇੱਕ ਜਿਹੜਾ ਪਰਨਾ ਹੈ ਜਿਹਨੂੰ ਹਜੂਰੀਆ ਕਹਿੰਦੇ ਨਿਹੰਗ ਸਿੰਘ ਖਾਲਸੇ ਬੋਲੇ ਵਿਚ ਜਿਹਨੂੰ ਅੱਜ ਕੱਲ ਅਸੀਂ ਲਾਉਣੀ ਹੈ ਨਾ ਕਿਤੇ ਨਾ ਮਹਾਰਾਜ ਦੀ ਹਜੂਰੀ ਵਿਚ ਨੀ ਅਸੀਂ ਪਰਨਾ ਹਜੂਰੀਆ ਪਾ ਕੇ ਆਉਂਦੇ। ਉਹ ਮਹਾਂਪੁਰਸ਼ ਕਈ ਵਾਰੀ ਕਲਿਆ ਅਹਿਸਾਸ ਪਰਾਸ ਨਾ ਕਰੇ ਕਹਿੰਦੇ ਜੇ ਮੇਰੇ ਆਪ ਪਸੂ ਹੁੰਦਾ ਨਾ ਉਹਦੇ ਗਲ ਚ ਸੰਗਲ ਨੀ ਹੁੰਦਾ। ਕਹਿੰਦੇ ਅੱਜ ਕੱਲ ਦੇ ਸਿੱਖ ਵੀ ਕਹਿੰਦੇ ਹਰਿਆਈ ਬਣੇ ਫਿਰਦੇ ਇਹਨਾਂ ਦੇ ਚਰਨ ਗਲ ਚ ਕਿਸੇ ਦੇ ਨੀ ਹਜੂਰ ਗਿਆ ਹੁੰਦਾ ਪਰਨਾ ਨੀ ਪਾ ਕੇ ਰੱਖਦੇ। ਬਹੁਤ ਔਖਾ ਇਹਨਾਂ ਨੂੰ ਗਲ ਚ ਪਰਨਾ ਪਾਉਣਾ ਕਹਿੰਦੇ ਫਾਹਾ ਹੈ ਯਾਨੀ ਫਾਹਾ ਦੱਸਦੇ ਇਹਨੂੰ ਗਲ ਚ ਪਰਨੇ ਪਾਉਣ ਨੂੰ। ਏ ਹਜੂਰੀਆ ਦਾ ਨਾਂ ਵੀ ਹਮੇਸ਼ਾ ਹਾਜ਼ਰ ਰੱਖਣਾ। ਜਦੋਂ ਗੁਰੂ ਮਹਾਰਾਜ ਦੀ ਹਜੂਰੀ ਵਿਚ ਆਵਾਂਗੇ ਕੋਈ ਸਰੀਰ ਦੀ ਐਸੀ ਕਰਮ ਕਿਰਿਆ ਹੋ ਗਈ ਤੇ ਜੇ ਹਜੂਰੀਆ ਕੋਲ ਅਸੀਂ ਝੱਟ ਆਪਣੀ ਸਫਾਈ ਕਰ ਲਵਾਂਗੇ ਨਹੀਂ ਇਧਰ ਉਧਰ ਸਾਰਾ ਗੰਦ ਖਿਲਾਰਾਂਗੇ ਗੁਰਦੁਆਰੇ ਦੇ। ਜਦੋਂ ਕਿ ਹੈ ਤਾਂ ਇਹ ਹਜੂਰੀਆ ਬਹੁਤ ਸੋਹਣਾ ਸੀ ਪਰ ਅਸੀਂ ਇਤਿਹਾਸ ਸੁਣਦੇ ਨੀ ਭੁੱਲ ਗਏ ਹਾਂ। ਬਸ ਹਰਿਆ ਪਸ਼ੂ ਜਿਵੇਂ ਸੰਗਲ ਤੋਂ ਬਗੈਰ ਹੀ ਸਾਡਾ ਆਉਣਾ ਜਾਣਾ ਹਰਿਆ ਪਸ਼ੂ ਗੁਰੂ ਕੋਲ ਇਸ ਕਰਕੇ ਕਹਿਣਾ ਪੈਂਦਾ ਕਿਉਂਕਿ ਅਜੇ ਚੱਲ ਰਿਹਾ ਹੈ। ਹਾਂਜੀ ਮਹਾਰਾਜ ਨੇ ਉਹ ਗਲ ਵਿਚ ਹਜੂਰੀਆ ਪਾ ਦਿੱਤਾ ਜਾਨੀ ਉਹ ਸਿਰੋਂ ਪੋ ਦੇ ਦਿੱਤਾ ਗਲ ਵਿਚ ਪਾ ਦਿੱਤਾ ਸੀਸ ਤੇ ਦਸਤਾਰ ਸਜਾ ਦਿੱਤੀ ਹੈ ਗਲ ਵਿਚ ਪਰਨਾ ਪਾ ਦਿੱਤਾ ਹੈ।
ਕਰਨਾ ਧਾਰ ਨਿਹਾਲ ਸੁਕੀਓ
ਮੇਰ ਭਰੀ ਨਿਗਾਹ ਧਾਰ ਕੇ ਇਸ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ ਹੈ।
ਖੰਜਰ ਸ਼ਸਤਰ ਨਹੀਂ ਇੱਕ ਦੀਨ
ਬਾਕੀ ਜਿਹੜੇ ਰਾਤ ਦੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਤਮਕ ਬਲ ਨਾਲ ਸ਼ਸਤਰ ਮੰਗਾਏ ਬਸਤਰ ਮੰਗਾਏ ਸੀ ਉਹ ਸਾਰੇ ਇਹਨੂੰ ਬਖਸ਼ ਵਾਪਸ ਕਰ ਦਿੱਤੇ ਜਾਨੀ ਜਨਾ ਦਿੱਤਾ ਤੇਰੀ ਦੇਵੀ ਦੂਵੀ ਤੇਰੇ ਜੰਤਰਾਂ ਮੰਤਰਾਂ ਨੇ ਸਾਡੇ ਤੇ ਕੁਝ ਨਹੀਂ ਕਰਿਆ ਹੈ। ਦੇਖ ਲਾ ਤੂੰ ਮੰਤਰ ਮੁੰਤਰ ਵੀ ਪੜੇ ਸੀ ਰਾਤ ਨੂੰ ਤੇ ਪਹਿਰੇਦਾਰ ਵੀ ਤੇਰੇ ਰੱਖੇ ਹੋਏ ਸੀ ਕਿਰਪਾਨਾਂ ਵਾਲੇ ਗੜਾਸਿਆਂ ਵਾਲੇ ਤੇ ਉਹਨਾਂ ਦਾ ਸਾਡੇ ਉਪਰ ਕੋਈ ਬਲ ਨਹੀਂ ਚੱਲਿਆ ਉਹਨਾਂ ਸਾਰਿਆਂ ਦੇ ਹੁੰਦਿਆਂ ਹੋਇਆ ਅਸੀਂ ਆਪਣੇ ਆਤਮਕ ਬਲ ਨਾਲ ਤੇਰੇ ਸ਼ਸਤਰ ਵੀ ਆਪਣੇ ਕੋਲ ਮੰਗਾ ਲਏ ਤੇ ਬਸਤਰ ਵੀ ਮੰਗਾ ਲਏ ਉਹ ਸਾਰੇ ਦੇ ਸਾਰੇ ਗੁਰੂ ਮਹਾਰਾਜ ਨੇ ਵਾਪਸ ਕਰ ਦਿੱਤੇ। ਇੱਕ ਜਿਹੜਾ ਖੰਜਰ ਸ਼ਾਸਤਰ ਸੀ ਨਾ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਨੂੰ ਵਾਪਸ ਨਹੀਂ ਕੀਤਾ।
ਸ੍ਰੀ ਪ੍ਰਭ ਨਿਜ ਢਿਗ ਰਾਖਨ ਕੀ
ਉਹ ਜਿਹੜਾ ਖੰਜਰ ਸ਼ਾਸਤਰ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕੋਲ ਹੀ ਰੱਖ ਲੈਣ ਕੀਤਾ ਹੈ।
ਭੋ ਭੂਪਤ ਤੁਮ ਭਾਖਿਓ ਜੈਸੇ
ਫਿਰ ਗੁਰੂ ਤੇਗ ਬਹਾਦਰ ਸਾਹਿਬ ਸ਼ੀਸ਼ ਤੇ ਦਸਤਾਰ ਸਜਾ ਕੇ ਗਲ ਵਿਚ ਹਜੂਰੀਆ ਪਾ ਕੇ ਉਸ ਤੋਂ ਬਾਅਦ ਇਹਨੂੰ ਬਚਨ ਕਹਿਣ ਲੱਗੇ ਹਨ।
ਹਮ ਭੀ ਕਰਿਓ ਚਹਿਤ ਹੈ ਤੈ
ਸਾਹਮਣੇ ਰਾਜੇ ਜਿਵੇਂ ਤੂੰ ਕਿਹਾ ਹੈ ਨਾ ਵੀ ਮੈਨੂੰ ਔਰੰਗਜ਼ੇਬ ਮੁਸਰੇ ਦੀ ਸ਼ਰਨ ਨਾ ਪਾਏ ਉਹਦੇ ਅਧੀਨ ਨਾ ਕਰਿਓ। ਕਹਿੰਦੇ ਠੀਕ ਹੈ ਵੀ ਇਸੇ ਤਰ੍ਹਾਂ ਅਸੀਂ ਕਰਿਆ ਚਾਹੁੰਦੇ ਹਾਂ।
ਓਏ ਨਾ ਚਿੰਤਾ ਚਿੱਤ ਮਹਿ ਕਰੀਏ
ਸਾਹਮਣੇ ਰਾਜੇ ਇਸ ਤਰ੍ਹਾਂ ਦੀ ਚਿੱਤ ਵਿਚ ਕੋਈ ਚਿੰਤਾ ਨਾ ਕਰੀਏ।
ਹਮਰੇ ਬਾਕਨ ਕੇ ਅਨੁਸਰੀਏ
ਅਸੀਂ ਵਚਨ ਕਹਿੰਦੇ ਉਹਦੇ ਅਨੁਸਾਰ ਹੋਈਏ ਵਚਨਾਂ ਨੂੰ ਖਿੜੇ ਮੱਥੇ ਮੰਨ ਲਈ।
ਦੋਹ ਦਿਸ਼ ਜੈਸੇ ਹੋਏ ਸੁਖੈਨ
ਇਸ ਤਰ੍ਹਾਂ ਦੋਹਾਂ ਤਰਫਾਂ ਤੋਂ ਕਹਿੰਦੇ ਸੁਖੈਨਤਾ ਹੋਵੇਗੀ ਜਾਣੀ ਸੌਖਾ ਬਣਾ ਸੌਖੇ ਹੋਵੋਗੇ।
ਦੇਸ਼ ਵਿਖੇ ਜਿਸ ਤੇ ਤਹ ਪੈ ਇਸ
ਬਚਨ ਮੰਨ ਕਰਕੇ ਅਸਾਮ ਦੇ ਦੇਸ਼ ਵਿਚ ਤੁਹਾਨੂੰ ਕਿਸੇ ਤੋਂ ਵੀ ਕੋਈ ਭੈ ਨਹੀਂ ਹੋਵੇਗਾ।
ਕਰਾ ਮਾਤ ਦੀਰਗ ਕੋ ਦੇਖ
ਉਸ ਵੇਲੇ ਜਿਹੜਾ ਅਸਾਮ ਦਾ ਰਾਜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਕਤੀ ਦੇਖ ਕੇ
ਸ਼ਰਧਾ ਧਾਰਤ ਹਰਖ ਵਿਸ਼ੇਖ
ਸ਼ਰਧਾ ਧਾਰ ਰਿਹਾ ਬੜੀ ਵਿਸ਼ੇਸ਼ ਕਰਕੇ ਖੁਸ਼ੀ ਜਾਹਰ ਕਰ ਰਿਹਾ।
ਹੱਥ ਜੋੜ ਪੁਨ ਬੇਨਤੀ ਕਹੇ,
ਹੱਥ ਜੋੜ ਕੇ ਫੇਰ ਨੇ ਬੇਨਤੀ ਦੇ ਬਚਨ ਕਹੇ ਸਤਿਗੁਰਾਂ ਨੂੰ।
ਹਿੰਦੂ ਧਰਮ ਹਮਾਰੋ ਹੈ,
ਜਾਣਦੇ ਹੋ ਸਾਡਾ ਜਿਹੜਾ ਧਰਮ ਹੈ ਨਾ ਕਹਿੰਦੀ ਹਿੰਦੂਆਂ ਦਾ ਹੈ। ਮੱਥੇ ਤੇ ਤਿਲਕ ਲਾ ਕੇ ਰੱਖਣਾ, ਗਲ ਵਿਚ ਜੇਬੂ ਪਾ ਕੇ ਰੱਖਣਾ, ਤਿਰ ਧੋਤੀ ਬੰਨ ਕੇ ਰੱਖਣੀ, ਠਾਕਰਾਂ ਦੀ ਪੂਜਾ ਕਰਨੀ, ਦੇਵੀ ਨੂੰ ਮੰਨਣਾ ਪੂਜਣਾ।
ਕਰ ਹੋ ਸਹਾਏ ਦਾਸ ਕੀ ਐਸੇ,
ਫਿਰ ਵੀ ਮਾਰਾ ਸਾਡੇ ਹਿੰਦੂਆਂ ਦੇ ਧਰਮ ਦੀ ਇਸ ਤਰ੍ਹਾਂ ਦਾਸਾਂ ਦੀ ਸਹਾਇਤਾ ਮਦਦ ਕਰੋ।
ਨਹੀਂ ਤੁਰਕ ਕੋ ਦੇਖਾਂ ਕੈਸੇ,
ਉਹ ਕੀ ਹੈ ਜਿਹੜਾ ਰੰਗ ਜੇਬ ਦੁਸ਼ਟ, ਉਹਨੂੰ ਕਿਸੇ ਤਰ੍ਹਾਂ ਅਸੀਂ ਜਾ ਕੇ ਦੇਖੀਏ ਨਾ।
ਜਮਨ ਸਗ ਕੇ ਹਮਹਾਨ ਧਰਮ,
ਕਿਉਂਕਿ ਜਿਹੜਾ ਕੋਈ ਮੁਸਲਮਾਨ ਹੈ ਉਹਦੇ ਸੰਗ ਕਰਕੇ ਮੋਲਣ ਮਿਲਣ ਕਰਕੇ ਤਾਂ ਧਰਮੀ ਨਾਸ ਹੋ ਜਾਂਦਾ ਹੈ।
ਬੋਲਣ ਮਿਲਣ ਸਿਫਾਰਿਸ਼ ਅਧਰਮ,
ਜਿਹੜਾ ਉਹਨਾਂ ਨਾਲ ਬੋਲਣਾ ਚੱਲਣਾ ਮਿਲਣਾ ਜੁਲਣਾ, ਉਹਨਾਂ ਨਾਲ ਮੁਸਲਿਆਂ ਨਾਲ ਛੋਣਾ, ਇਹਦੇ ਨਾਲ ਤਾਂ ਸਾਡਾ ਧਰਮ ਹੀ ਨੀ ਰਹਿੰਦਾ।
ਗੁਰ ਕੀ ਆਗਿਆ ਧਰਮ ਹਮਾਰੇ,
ਜੋ ਗੁਰੂ ਨਾਨਕ ਸਾਹਿਬ ਦੀ ਆਗਿਆ ਮੰਨਣੀ ਹੈ, ਇਹ ਸਾਡਾ ਅਸਲੀ ਧਰਮ ਹੈ।
ਹਰਨ ਭਰਨ ਪ੍ਰਭ ਕਰਨੇ ਹਾਰੇ,
ਗੁਰੂ ਨਾਨਕ ਸਾਹਿਬ ਪਰਮੇਸ਼ ਰੂਪ ਹੈ, ਕਰਨ ਕਰਾਉਣ ਵਾਲੇ ਹੈ, ਸੰਸਾਰ ਨੂੰ ਭਰਨ ਵਾਲੇ ਪਾਲਣ ਵਾਲੇ ਵੀ ਹੈ, ਸੰਸਾਰ ਨੂੰ ਹਰਨ ਨਾਸ ਕਰਨ ਵਾਲੇ ਵੀ ਹੈ।
ਆਇਸ ਤੁਰਕੇਸ਼ਵਰ ਕੀ ਜੋਏ,
ਕਿਉਂ ਪਰਮੇਸ਼ਰ ਗੁਰੂ ਨਾਨਕ ਦੀ ਆਗਿਆ ਵਿਚ ਚੱਲਣ ਲਈ ਤਾਂ ਅਸੀਂ ਤਿਆਰ ਹਾਂ, ਪਰ ਜਿਹੜਾ ਔਰੰਗਜ਼ੇਬ ਹੈ ਉਹਦੀ ਆਗਿਆ ਵਿਚ
ਹਮ ਤੇ ਨਹੀਂ ਮਨਾਵਾ ਹਸੂ,
ਉਹਦੀ ਆਗਿਆ ਨਾ ਸਾਨੂੰ ਮਨਾਏ, ਉਹਦੇ ਅਧੀਨ ਮੁਸਲੇ ਦੇ ਸਾਨੂੰ ਨਾ ਕਰਿਓ।
ਇਹੋ ਕਾਰਜ ਪ੍ਰਭ ਵੱਡੋ ਹਮਾਰੋ,
ਪਰਮੇਸ਼ਰ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਸਭ ਤੋਂ ਵੱਡਾ ਸਾਡਾ ਮਹਾਨ ਕਾਰਜ ਹੈ।
ਆਪਰ ਕਹੋ ਜਿਮ ਹੈ ਅਨੁਸਾਰ,
ਇਹ ਤੋਂ ਬਗੈਰ ਬਾਕੀ ਜੋ ਹੋਰ ਕਹੋਗੇ ਸਭ ਅਸੀਂ ਉਸਦੇ ਅਨੁਸਾਰ ਹੋ ਕੇ ਚੱਲਾਂਗੇ, ਮੰਨਾਂਗੇ।
ਸਤਿਗੁਰ ਕਿਰਪਾ ਧਾਰ ਤਬ ਕਹਿਓ,
ਅਸਾਮ ਦੇ ਰਾਜੇ ਦੀ ਬੇਨਤੀ ਸੁਣ ਕੇ ਸਤਿਗੁਰੂ ਨੇ ਫੇਰ ਕਿਰਪਾ ਧਾਰਦਿਆਂ ਬਚਨ ਕਿਹਾ,
ਹਮ ਤੇ ਮਕਰ ਹੈ ਜਿਮ ਹੈ ਤੁਮ ਚਾਹੇ,
ਸਾਂਦੇ ਰਾਜੇ ਜਿਵੇਂ ਤੂੰ ਚਾਹੁੰਦਾ ਉਸੇ ਤਰ੍ਹਾਂ ਅਸੀਂ ਕਰਾਂਗੇ।
ਰਾਮ ਸਿੰਘ ਧਰਮਾਤਮ ਰਾਜਾ,
ਜਿਹੜਾ ਜੈਪੁਰ ਦਾ ਰਾਜਾ ਰਾਮ ਸਿੰਘ ਹੈ, ਧਰਮੀ ਮਨ ਵਾਲਾ ਰਾਜਾ ਹੈ।
ਹਮ ਹੋ ਭਰੋਸੇ ਸਾਜਿਓ ਕਾਜਾ,
ਸਾਡੇ ਤੇ ਭਰੋਸਾ ਰੱਖ ਕੇ ਇਸਨੇ ਜਿਹੜਾ ਕੰਮ ਹੈ ਸ਼ੁਰੂ ਕੀਤਾ ਹੈ।
ਹਿਰਦੈ ਸਰਲ ਛਲ ਰੰਚਕ ਨਾਹੀ,
ਜਿਹੜਾ ਜੈਪੁਰ ਦਾ ਰਾਜਾ ਹੈ, ਹਿਰਦੇ ਦਾ ਨਿਰਸ਼ਲ ਹੈ, ਇਹਦੇ ਅੰਦਰ ਕੋਈ ਛਲ ਫਰੇਬ ਕਪਟ ਹੈ ਨਹੀਂ।
ਚੱਲ ਹੈ ਅਬ ਹੈ ਹਮ ਆਇਸ ਮਾਹੀ,
ਜਿਵੇਂ ਵੀ ਅਸੀਂ ਕਹਿੰਦੇ ਉਸੇ ਤਰ੍ਹਾਂ ਸਾਡੀ ਆਗਿਆ ਵੀ ਚੱਲਦਾ ਤੇ ਅੱਗੇ ਨੂੰ ਇਹ ਚੱਲੇਗਾ।
ਤਿਸ ਸੋ ਮਿਲ ਹੋ ਸੰਦ ਕਰ ਲੀਜੈ,
ਮਹਾਰਾਜ ਕਹਿੰਦੇ ਵੀ ਅਸਾਮ ਦੇ ਰਾਜੇ ਉਹ ਰਾਮ ਸਿੰਘ ਰਾਜੇ ਨਾਲ ਮਿਲ ਉਹਨੇ ਨਾਲ ਤੂੰ ਸੰਧੀ ਕਰ ਲੈ, ਸੁਲਾ ਸਫਾਈ ਕਰ ਲੈ,
ਆਪਣੋ ਕਾਜ ਸੁਧਾਰਨ ਕੀ ਜੈ,
ਆਪਣਾ ਜਿਹੜਾ ਵਿਸ਼ੇਸ਼ ਕੰਮ ਹੈ ਉਹਨੂੰ ਸਵਾਰ ਲੈਣਾ ਕਰ।
ਨਹੀਂ ਤੁਰਕ ਸੋ ਮੇਲਾ ਹੋ,
ਅਸੀਂ ਸਪਸ਼ਟ ਕਹਿੰਦੇ ਜਿਹੜਾ ਔਰੰਗਜ਼ੇਬ ਉਹਦੇ ਨਾਲ ਤੇਰਾ ਕੋਈ ਜੋੜ ਮੇਲ ਨਹੀਂ ਹੋਵੇ।
ਹਰਖਤ ਰਹੋ ਪਰਸ ਪਰ ਦੋਏ,
ਦੋਵੇਂ ਰਾਜੇ ਤੁਸੀਂ ਆਪੋ ਵਿੱਚ ਹੀ ਖੁਸ਼ ਹੋ ਕੇ ਇਕੱਠੇ ਰਹੋ।
ਸੁਣ ਕਰ ਕਹਿਓ ਗੁਰੂ ਗਤ ਦੈਨ,
ਗੁਰੂ ਮਹਾਰਾਜ ਦੇ ਬਚਨ ਜੋ ਮੁਕਤੀ ਦਾਤੇ ਉਹਨਾਂ ਤੋਂ ਸੁਣ ਕੇ ਅਸਾਮ ਦੇ ਰਾਜੇ ਨੇ ਫੇਰ ਕਿਹਾ,
ਰਾਵਰ ਕੋ ਹਮ ਮਾਨਿਓ ਬੈਨ,
ਗੁਰੂ ਤੇਗ ਬਹਾਦਰ ਸਾਹਿਬ ਮੈਂ ਆਪ ਜੀ ਦੇ ਬਚਨਾਂ ਨੂੰ ਮੰਨ ਲਿਆ ਹੈ।
ਤਉ ਏਕ ਬੇਨਤੀ ਸੁਣ ਲੀਜੈ,
ਫੇਰ ਵੀ ਮਾਰਾ ਇੱਕ ਬੇਨਤੀ ਹੋਰ ਹੈ ਉਹ ਵੀ ਆਪ ਸੁਣ ਲਈਏ।
ਲਸ਼ਕਰ ਮੈਂ ਬਹੁ ਤੁਰਕ ਜਨੀਜੈ,
ਜਿਹੜਾ ਰਾਮ ਸਿੰਘ ਰਾਜਾ ਹੈ ਉਹਦੇ ਦਲ ਦੇ ਵਿਚ ਔਰੰਗਜ਼ੇਬ ਦੇ ਭੱਜੇ ਬੜੇ ਮੁਸਲਮਾਨ ਆਏ ਹੋਏ।
ਤਿੰਨੋ ਨਹੇਰੇ ਆਨ ਹਮਾਰੇ,
ਮਾਰੇ ਸਾਡੀ ਤਾਂ ਕਸਮ ਖਾਧੀ ਹੋਈ ਹੈ ਵੀ ਉਹਨਾਂ ਨੂੰ ਮੁਸਲਿਆਂ ਨੂੰ ਅਸੀਂ ਨਾ ਦੇਖੀਏ।
ਆਰ ਨਹਿ ਮਿਲ ਹੈ ਆਏ ਇਸ ਪਾਰੇ।
ਵਾਕੇ ਮਹਾਰਾਜ ਜਦੋਂ ਰਾਮ ਸਿੰਘ ਰਾਜਾ ਇਧਰ ਆਵੇ ਨਾ ਸਾਡੇ ਰਾਜਧਾਨੀ ਵਿਚ, ਉਸ ਵੇਲੇ ਵੀ ਇਸ ਪਾਰ ਉਹ ਨਾ ਆਉਣ।
ਬ੍ਰਹਮ ਪੁੱਤਰ ਕੇ ਪਾਰ ਜੇ ਆਵਹ,
ਏ ਸਤਿਗੁਰੂ ਜੇ ਬ੍ਰਹਮ ਪੁੱਤਰ ਦਰਿਆ ਤੋਂ ਆ ਪਾਰ ਹੋ ਕੇ ਆਓ,
ਪਾਵਨ ਚਰਨ ਆਪਣੇ ਪਾਵਨ।
ਮਹਾਰਾਜ ਸਾਡੇ ਘਰ ਦੇ ਵਿਚ ਵੀ, ਸਾਡੇ ਇਲਾਕੇ ਵਿਚ ਵੀ ਆਪਣੇ ਪਵਿੱਤਰ ਚਰਨ ਪਾਓ।
ਦੇਸ਼ ਪੁਨੀਤ ਕਰਹੋ ਤੁਮ ਆਏ,
ਮਹਾਰਾਜ ਤੁਸੀਂ ਇੱਥੇ ਆਏ ਹੋਏ ਨੇੜੇ ਸਾਡੇ ਅਸਾਮ ਦੇਸ਼ ਵਿਚ ਜਾ ਕੇ ਵੀ ਚਰਨ ਪਾ ਕੇ ਪਵਿੱਤਰ ਕਰ ਦੇ।
ਸਾਗਰੇ ਨਾਰ ਸ਼ੁਭ ਦਰਸ਼ਨ ਪਾਏ,
ਜਦੋਂ ਅਸਾਮ ਦੇਸ਼ ਵਿਚ ਚਲੋ ਜਾਓਗੇ ਸਾਰੇ ਲੋਕ ਤੁਹਾਡੇ ਸੋਹਣੇ ਦਰਸ਼ਨ ਕਰਕੇ ਪਵਿੱਤਰ ਹੋਵਣ।
ਹੋਏ ਕਿਰਤਾਰਥ ਦੇਹੇ ਉਪਾਏ
ਨਾ, ਮਹਾਰਾਜ ਭੇਟਾਵਾਂ ਦੇ ਕੇ ਸਫਲ ਨਿਹਾਲ ਹੋਣਗੇ।
ਸੀਸ ਸਪਰਸ਼ ਰਾਵਰ ਪਾਏ ਨਾ,
ਰਾਮ ਜੀ ਦੇ ਚਰਨਾ ਤੇ ਮਹਾਰਾਜ ਸੀਸ ਰੱਖਣਗੇ।
ਰਾਮ ਸਿੰਘ ਕੋ ਲੇ ਕਰ ਸਾਥ,
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਹੈ ਜੈਪੁਰ ਦਾ ਰਾਜਾ ਜਿਹੜਾ ਰਾਮ ਸਿੰਘ ਨੂੰ ਨਾਲ ਲੈ ਕੇ
ਆਵਹ ਦੇਸ਼ ਤਿਸੀ ਗੁਰ ਨਾਥ।
ਮਾਲਕ ਸਾਡੇ ਅਸਾਮ ਦੇਸ਼ ਵਿਚ ਤੁਸੀਂ ਚੱਲ ਕੇ ਆ ਜਾਓ ਜੀ,
ਤਹ ਦੋਨਹ ਕੋ ਕਰ ਹੋ ਮਿਲਾਪ।
ਉੱਥੇ ਮਹਾਰਾਜ ਸਾਡੇ ਦੇਸ਼ ਵਿਚ ਆ ਕੇ ਸਾਡੇ ਦੋਹਾਂ ਦਾ ਮੇਲ ਮਿਲਾਪ ਕਰਾ ਦਿਓ।
ਦੋਹ ਦੇਸ਼ ਮਾਨਹਿ ਕਹੋ ਜੋ ਆਪ,
ਜੋ ਆਪ ਜੀ ਬਚਨ ਕਹੋਗੇ ਦੋਹਾਂ ਤਰਫਾਂ ਤੋਂ ਅਸੀਂ ਖਿੜੇ ਮੱਥੇ ਮੰਨਾਂਗੇ।
ਸਤਿਗੁਰ ਕਹਿਓ ਤੁਸੀਂ ਇਸੀ ਵਿਦ ਹੋਏ।
ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਹੇ ਅਸਾਮ ਦੇ ਰਾਜੇ ਇਸ ਤਰ੍ਹਾਂ ਹੀ ਹੋਵੇਗਾ,
ਤੇਰੇ ਬਿਪਰੈ ਕਰ ਹੈ ਨ ਕੋਈ।
ਤੂੰ ਕਹਿ ਰਿਹਾ ਤੇ ਤੂੰ ਬਿਲਕੁਲ ਅਸੀਂ ਉਲਟ ਗੱਲ ਨੀ ਕੋਈ ਕਰਾ ਕਰਾਵਾਂ।
ਜਬ ਕੋ ਆਨ ਸ਼ਰਨ ਤੈ ਪਰਿਓ,
ਵੀ ਰਾਜੇ ਜਦੋਂ ਤੂੰ ਦੇਵੀ ਦੇ ਕਹਿਣ ਕਰਕੇ ਸਾਡੀ ਆ ਕੇ ਸ਼ਰਨ ਪੈ ਗਿਆ।
ਹਮ ਚਹ ਦੋਨਾਂ ਕੋ ਭਲ ਕਰਿਓ,
ਅਸੀਂ ਤਾਂ ਵੀ ਦੋਹਾਂ ਰਾਜਿਆਂ ਦਾ ਭਲਾ ਹੀ ਕਰਿਆ, ਚੰਗਾ ਹੀ ਕਰਿਆ ਚਾਹੁੰਦੇ।
ਸਾਦਰ ਗੁਰੂ ਦਿਓ ਸਿਰ ਪਾਏ,
ਗੁਰੂ ਮਹਾਰਾਜ ਨੇ ਸਤਿਕਾਰ ਕਰਕੇ ਸਿਰੋ ਪਾ ਦਿੱਤਾ ਹੈ।
ਬੰਧਨ ਕਰ ਗਮਨਿਓ ਤਬ ਗਰਾਏ,
ਉਸ ਵੇਲੇ ਅਸਾਮ ਦਾ ਰਾਜਾ ਮੱਥਾ ਟੇਕ ਕੇ ਵਾਪਸ ਪਰਤ ਗਿਆ।
ਨਿਸਮਹਿ ਨੌਕਾ ਪਾਰ ਚੜ ਗਯੋ,
ਰਾਤ ਦੇ ਸਮੇਂ ਬੇੜੀ ਉੱਪਰ ਫੇਰ ਚੜ ਕੇ ਚਲਾ ਗਿਆ।
ਪ੍ਰਾਪਤ ਭਵਨ ਆਪਣੇ ਭਇਓ,
ਜਿੱਥੇ ਆਪਣਾ ਘਰ ਸੀ ਮਹਿਲ ਸੀ ਉੱਥੇ ਜਾ ਪ੍ਰਵੇਸ਼ ਹੋਇਆ।
ਭਈ ਪਰਾਤ ਨਿਜ ਦਾਸ ਪਠਾਇਓ,
ਆ ਜਦੋਂ ਸਵੇਰ ਹੋਈ ਆਪਣੇ ਦਾਸ ਭੇਜੇ ਹਨ।
ਰਾਮ ਸਿੰਘ ਕੋ ਨਿਕਟ ਬੁਲਾਇਓ,
ਗੁਰੂ ਤੇਗ ਬਹਾਦਰ ਸਾਹਿਬ ਨੇ ਸੇਵਕ ਭੇਜ ਕੇ ਜੈਪੁਰ ਦੇ ਰਾਜੇ ਰਾਮ ਸਿੰਘ ਨੂੰ ਆਪਣੇ ਕੋਲ ਬੁਲਾ ਲਿਆ।
ਕੀਨ ਬੰਦਨਾ ਬੈਠਿਓ ਪਾਸ,
ਰਾਮ ਸਿੰਘ ਮਹਾਰਾਜ ਨੂੰ ਨਮਸਕਾਰ ਕਰਕੇ ਕੋਲ ਬੈਠ ਗਿਆ ਹੈ।
ਭੰਤ ਬਿਨੈ ਮੈਂ ਹਾਂ ਤੁਮ ਦਾਸ,
ਬੇਨਤੀਆਂ ਦੇ ਬਚਨ ਕਹਿ ਰਿਹਾ ਕਿ ਮਹਾਰਾਜ ਮੈਂ ਆਪ ਜੀ ਦਾ ਸੇਵਕ ਹਾਂ।
ਸ੍ਰੀ ਗੁਰ ਤੇਗ ਬਹਾਦਰ ਸਾਰੋ,
ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਤ ਦੇ ਸਮੇਂ ਜੋ ਕੋਈ ਬਚਨ ਬਿਲਾਸ ਹੋਏ ਸੀ ਅਸਾਮ ਦੇ ਰਾਜੇ ਨਾਲ,
ਬੀਤਿਓ ਬਿਰਤਾਂਤ ਬਤਾਏ ਉਦਾਰ,
ਇਹ ਪ੍ਰਸੰਗ ਬੀਤਿਆ ਗੱਲਬਾਤ ਹੋਈ ਸੀ ਸਾਰਾ ਦੱਸਿਆ ਇਸ ਤਾਂ ਹੀ।
ਵਿਜੈ ਭਈ ਤੇਰੀ ਸਾਬਰੀ,
ਰਾਮ ਸਿੰਘ ਰਾਜੇ ਤੇਰੀ ਸਭ ਤਰ੍ਹਾਂ ਕਰਕੇ ਫਤਿਹ ਜਿੱਤ ਹੋ ਗਈ।
ਜਿਨ ਕੋ ਸਕੇ ਉਹਨਾਂ ਕੋ ਜੀ,
ਅਸਾਮ ਦੇ ਇਲਾਕੇ ਨੂੰ ਅੱਜ ਤੱਕ ਕੋਈ ਵੀ ਜਿੱਤ ਨਹੀਂ ਸਕਿਆ।
ਸੋ ਤੁਜ ਮਿਲੈ ਉਪਾਇਨ ਦੈ,
ਅਸਾਮ ਦਾ ਰਾਜਾ ਤੈਨੂੰ ਭੇਟਾ ਦੇ ਕੇ ਮਿਲੇ ਜੁੜੇਗਾ।
ਮੰਤਰਨ ਬਲ ਜੋ ਬਸ ਨਹਿ ਹੋਇ ਹੈ,
ਮੰਤਰਾਂ ਦੇ ਬਲ ਕਰਕੇ ਕਿਸੇ ਦੇ ਅਧੀਨ ਨਹੀਂ ਹੁੰਦੇ ਸੀ, ਉਹ ਵੀ ਗੁਰੂ ਨਾਨਕ ਦੇ ਆਸਰਾ ਲੈਣ ਕਰਕੇ ਤੇਰਾ ਅਧੀਨ ਹੋਵੇਗਾ।
ਰਾਜਪੂਤ ਲਿਹੋ ਸੰਗ ਹਜ਼ਾਰ,
ਵੀ ਰਾਮ ਸਿੰਘ ਜਿੰਨੇ ਰਾਜਪੂਤ ਹੈ ਉਹ ਸੂਰਵੀਰ ਤੂੰ ਆਪਣੇ ਨਾਲ ਲੈ ਲਾ ਹਜ਼ਾਰ ਦੀ ਗਿਣਤੀ ਵਿਚ।
ਬਲੀ ਤੁਰੰਗਨ ਕੇ ਅਸਵਾਰ,
ਚੰਗੇ ਬਲੀ ਜਿਹੜੇ ਘੋੜੇ ਉਹਨਾਂ ਤੇ ਅਸਵਾਰੀ ਕਰਨ ਵਾਲੇ ਹੋਣ।
ਅੱਜ ਕਰੋ ਤਿਆਰੀ ਸਭ ਭਾਂਤ,
ਵੀ ਰਾਮ ਸਿੰਘ ਅੱਜ ਦੇ ਸਮੇਂ ਸਾਰੀਏ ਤੂੰ ਤਿਆਰੀ ਕਰ ਲੈ
ਤਰੀਆ ਨਚੜ ਹੋਏ ਹੀ ਪ੍ਰਾਤ
ਜਦੋਂ ਕੱਲ ਸਵੇਰ ਹੋ ਜਾਏਗੀ ਉਸੇ ਵੇਲੇ ਬੇੜੀਆਂ ਤੇ ਚੜ ਪਾਓ
ਸੁਣ ਨਿਰਪਰ ਕੇ ਆਨੰਦ ਵੱਡ ਪਾਯੋ
ਹਾਂ ਮਹਾਰਾਜ ਦੇ ਬਚਨ ਸੁਣ ਕੇ ਰਾਮ ਸਿੰਘ ਰਾਜੇ ਦੇ ਮਨ ਦੇ ਵਿਚ ਬੜਾ ਆਨੰਦ ਹੋਇਆ
ਜਨ ਨਾਭ ਨਿਧਨ ਕੋ ਹਾਰ ਲਿਓ
ਜਾਣੀ ਜਿਹੜੀਆਂ ਨਾ ਨਿਧੀਆਂ ਨਾ ਖਜਾਨੇ ਕੋਈ ਕਿਸੇ ਤੋਂ ਖੋ ਲੇ ਲੁੱਟ ਲਏ ਇਸ ਨੇ
ਬਾਰੰਬਾਰ ਬੰਦਨਾ ਠਾਨਤ
ਮੁੜ ਮੁੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰਾ ਕਰ ਰਿਹਾ
ਹੇ ਪ੍ਰਭ ਨਿਜ ਜੀਵਨ ਅਬ ਜਾਨਤ
ਪਰਮੇਸ਼ਰ ਰੂਪ ਹੁਣ ਮੈਂ ਜਾਣਦਾ ਵੀ ਮੈਂ ਹੁਣ ਸੰਸਾਰ ਦੇ ਵਿਚ ਜਿਉਂਦਾ ਰਹਾਂਗਾ
ਪ੍ਰਾਨ ਦਾਨ ਮੋਕੋ ਤੁਮ ਦੀਨ
ਮਹਾਰਾਜ ਮੇਰੇ ਨਾਲ ਆ ਕੇ ਮੈਨੂੰ ਪ੍ਰਾਣਾ ਦਾ ਦਾਨ ਦਿੱਤਾ ਮੇਰੀ ਜਾਨ ਬਚਾ ਲਈ
ਸਗਰੇ ਕਾਜ ਸੁਧਾਰਨ ਕੀ
ਮੇਰੇ ਕੰਮ ਸੀ ਉਹ ਸਾਰੇ ਤੁਸੀਂ ਸਵਾਰ ਦਿੱਤੇ
ਇਤਿਆਦਿਕ ਕਹਿ ਬਿਨੈ ਵਡਾਈ
ਇਸ ਤੋਂ ਹਾਲ ਲੈ ਕੇ ਕਹਿੰਦੇ ਵਡਿਆਈ ਦੇ ਨਾਲ ਬੇਨਤੀਆਂ ਕਰ ਰਿਹਾ ਹੈ
ਸਿਵਰ ਜਾਏ ਤਿਆਰੀ ਕਰਵਾਈ
ਇੱਥੇ ਆਪਣਾ ਤੰਬੂ ਸੀ ਡੇਰਾ ਸੀ ਉੱਥੇ ਜਾ ਕੇ ਚੱਲਣ ਦੀ ਤਿਆਰੀ ਕਰਾ ਲਈ
ਰਾਜਪੂਤ ਭੱਟ ਏਕ ਹਜ਼ਾਰੇ
ਜਿਹੜੇ ਰਾਜਪੂਤ ਸੂਰਵੀਰ ਸੀ ਉਹ ਕਹਿੰਦੇ ਚੋਣ ਮੇ ਇੱਕ ਹਜ਼ਾਰ
ਬੀਨ ਬੀਨ ਕੀਨਸ ਸਭ ਨਿਆਰੇ
ਕਹਿੰਦੇ ਚੁਣ ਚੁਣ ਕੇ ਉਹ ਵੱਖਰੇ ਕਰ ਲਏ ਇੱਕ ਹਜ਼ਾਰ
ਸ਼ਸਤਰ ਬਸਤਰ ਸ਼ੁਭ ਧਾਰਨ ਹਾਰੇ
ਜਿਹੜੇ ਸੂਰਵੀਰ ਚੰਗੇ ਸ਼ਸਤਰ ਤੇ ਬਸਤਰ ਉਹਨਾਂ ਨੂੰ ਧਾਰਨ ਵਾਲੇ
ਕਹਿਓ ਅਰੂਢ ਹੋਤ ਸਕਾਰੇ
ਉਹਨਾਂ ਨੂੰ ਕਿਹਾ ਵੀ ਕੱਲ ਸਵੇਰ ਸਾਰ ਹੁੰਦਿਆਂ ਮੇਰੇ ਨਾਲ ਤੁਸੀਂ ਚੜ ਜਾਓ
ਨਿਸ਼ਾ ਵਿਖੇ ਤਿਆਰੀ ਕਰ ਸੋਇਓ
ਇਸ ਤਰ੍ਹਾਂ ਵੀ ਰਾਤ ਦੇ ਸਮੇਂ ਤਿਆਰੀ ਕਰਕੇ ਸੌ ਜਾਓ
ਵੱਡੀ ਭੋਰ ਉੱਠ ਕਾਰਜ ਜੋਇਓ
ਇਸ ਵੇਲੇ ਵੱਡੀ ਸਵੇਰ ਹੋਈ ਹੈ ਤੜਕੇ ਦੇਖਿਆ ਵੀ ਹੁਣ ਜਾਣਾ ਇਹ ਸਭ ਤੋਂ ਵੱਡਾ ਮਹਾਨ ਕੰਮ ਹੈ
ਕਰ ਸ਼ਨਾਨ ਪਟ ਆਯੁਧ ਧਾਰੇ
ਤੜਕੇ ਉੱਠ ਕੇ ਇਸ਼ਨਾਨ ਕਰਕੇ ਸੋਹਣੇ ਬਸਤਰ ਤੇ ਸੋਹਣੇ ਬਸਤਰ ਰਾਜੇ ਨੇ ਧਾਰਨ ਕਰ ਲਏ
ਮਿਲ ਸਤਗੁਰ ਕੋ ਕੀਨਸ ਤਿਆਰੇ
ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲ ਕੇ ਤੇ ਚੱਲਣ ਦਾ ਤਿਆਰਾ ਕਰ ਲਿਆ
ਸੇਵਕਾ ਪਰ ਨਿਰਿਪ ਕੇ ਸੰਗ ਚਾਲੇ
ਹਾਂ ਗੁਰੂ ਮਹਾਰਾਜ ਪਾਲਕੀ ਉੱਪਰ ਚੜ ਕੇ ਤੇ ਜੈਪੁਰ ਦੇ ਰਾਜੇ ਰਾਮ ਸਿੰਘ ਨਾਲ ਚੱਲ ਪਏ
ਚੜ ਤਰੀਐਨ ਪਰ ਨੀਰ ਵਿਸਾਲੇ
ਬੇੜੀਆਂ ਤੇ ਚੜ ਪਏ ਹੈ ਪਾਣੀ ਤੋਂ ਕਹਿੰਦੇ ਤਰ ਲੰਘ ਰਹੀਆਂ
ਪਹੁੰਚੇ ਪਾਰ ਜਾਏ ਕਰ ਜਬੈ
ਜਦੋਂ ਕਹਿੰਦੇ ਬ੍ਰਹਮਪੁੱਤਰ ਦਰਿਆ ਤੋਂ ਬੇੜੀਆਂ ਰਾਹੀਂ ਪਾਰਲੇ ਕਿਨਾਰੇ ਜਾ ਪਹੁੰਚੇ
ਸੁਣਿਓ ਕਾਮਰੂ ਪਤਨੇ ਤਬੈ
ਜਿਹੜਾ ਕਾਮਰੂ ਦਾ ਮਾਲਕ ਹੈ ਅਸਾਮ ਦਾ ਰਾਜਾ ਉਸਨੇ ਸੁਣਿਆ
ਕੁਛ ਤੁਰੰਗ ਅਰ ਬਸਤਰ ਵਿਸਾਲੇ
ਕੁਛ ਜਿਹੜੇ ਘੋੜੇ ਹਨ ਹੋਰ ਜਿਹੜੇ ਵਿਸ਼ੇਸ਼ ਕਰਕੇ ਚੰਗੇ ਕੀਮਤੀ ਬਸਤਰ
ਦਰਬ ਲਿਓ ਕੇ ਸੰਗ ਚਾਲੇ
ਕੁਝ ਤਾਂ ਲੈ ਕੇ ਤਿਉਂ ਚੱਲ ਪਿਆ ਹੈ
ਅਪਰ ਉਪਾਇਨ ਆਛੀ ਕੇਈ
ਹੋਰ ਜਿਹੜੀਆਂ ਚੰਗੀਆਂ ਚੰਗੀਆਂ ਜਿਹੜੀਆਂ ਭੇਟਾਵਾਂ
ਉਪਜਹ ਤਿਸੀ ਦੇਸ਼ ਮਹਿ ਜੇਈ
ਜਿਹੜੇ ਅਸਾਮ ਦੇ ਇਲਾਕੇ ਵਿਚ ਕਹਿੰਦੇ ਪੈਦਾ ਹੋਣ ਵਾਲੀਆਂ ਹਨ ਫਲ ਫਰੂਟ ਮੇਵੇ ਵਗੈਰਾ
ਆਏ ਮਿਲਿਓ ਭੂਪਤ ਕੇ ਸਾਥ
ਸਾਰਾ ਕੁਛ ਲੈ ਕਿ ਜਿਹੜਾ ਇਹ ਜੈਪੁਰ ਦਾ ਰਾਜਾ ਰਾਮ ਸਿੰਘ ਹੈ ਉਹਦੇ ਸਾਥ ਆ ਮਿਲਿਆ ਇਹ ਸਾਮਦਾ ਰਾਜ
ਦੋਹਨ ਬੀਚ ਬੈਠੇ ਗੁਰਨਾਥ
ਗੁਰੂ ਤੇਗ ਬਹਾਦਰ ਸਾਹਿਬ ਜੀ ਦੋਹਾਂ ਦੇ ਵਿਚਕਾਰ ਬੈਠੇ ਹਨ
ਲੈਣ ਦੇਣ ਜੇ ਤਿਕ ਮਨ ਪਾਇਓ
ਜਿਵੇਂ ਕਹਿੰਦੇ ਮਨ ਪਾਉਂਦਾ ਸੰਧੀ ਕਰਨ ਲਈ ਦੇਣਾ ਲੈਣਾ ਹੁੰਦਾ
ਸ੍ਰੀ ਪ੍ਰਭ ਦੋਨਾਂ ਤੇ ਕਰਵਾਇਓ
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਕੇ ਕਰਿਆ ਕਰਵਾਇਆ
ਭਈ ਮਿੱਤਰਤਾ ਆਪਸ ਮਾਹੀ
ਦੋਹਾਂ ਰਾਜਿਆਂ ਦੀ ਆਪੋ ਵਿਚ ਦੋਸਤੀ ਮਿੱਤਰਤਾ ਹੀ ਹੋ ਗਈ
ਵਧਿਓ ਪ੍ਰੇਮ ਰਸ ਉਰ ਹਰ ਖਾਹੀ
ਦੇ ਅੰਦਰ ਪ੍ਰੇਮ ਤੇ ਆਨੰਦ ਵਧ ਗਿਆ ਬੜਾ ਖੁਸ਼ ਹਨ
ਆਪਸ ਮਹਿ ਪਲਟੀ ਦਸਤਾਰ
ਆਪੋ ਵਿਚ ਮਿੱਤਰਤਾ ਦੋਸਤੀ ਵਧਾਉਣ ਵਾਸਤੇ ਇਕ ਦੂਸਰੇ ਨੇ ਦਸਤਾਰਾਂ ਪੱਗਾਂ ਬਦਲ ਲਈਆਂ
ਮਿਲੇ ਅੰਕ ਪਰ ਭੁਜਾ ਪਸਾਰ
ਫਿਰ ਬਾਹਾਂ ਫੈਲਾ ਕੇ ਜੱਫੀ ਪਾ ਕੇ ਦੋਵੇਂ ਰਾਜੇ ਆਪੋ ਵਿਚ ਹੀ ਮਿਲੇ ਜੁਲੇ
ਭਨਤ ਪਰਸ ਪਰ ਮਧੁਰੇ ਬੈਨ
ਫਿਰ ਆਪੋ ਵਿਚ ਹੀ ਪ੍ਰੇਮ ਪਿਆਰ ਦੇ ਮਿੱਠੇ ਬਚਨ ਇਕ ਦੂਸਰੇ ਨੂੰ ਕਹਿਣ ਲੱਗੇ
ਹਰਖਤ ਪਿਖਤ ਸਮੁਖ ਕਰ ਨੈਣ
ਖੁਸ਼ ਹੋ ਕੇ ਇਕ ਦੂਸਰੇ ਦੇ ਤਰਫ ਨੇਤਰਾਂ ਨਾਲ ਦੇਖ ਰਹੇ
ਦੇਸ਼ ਕਾਮਰੂ ਕੇਰ ਨਰੇਸ਼
ਜਿਹੜਾ ਆਸਾਮ ਦਾ ਰਾਜਾ ਹੈ ਨਾ ਇਹਦਾ ਨਾਮ ਵੀ ਰਾਮ ਸਿੰਘ ਹੀ ਸੀ
ਸਤਿਗੁਰ ਸੋ ਕਹਿ ਬਿਨੈ ਵਿਸ਼ੇਸ਼
ਇਹ ਵੀ ਵਿਸ਼ੇਸ਼ ਕਰਕੇ ਸਤਿਗੁਰੂ ਅੱਗੇ ਬੇਨਤੀਆਂ ਕਹਿ ਕਰ ਰਿਹਾ
ਕੋ ਇਕ ਚਿੰਨ ਆਪ ਅਬ ਦੀਜੈ
ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੋ ਵੀ ਕੋਈ ਨਾ ਕੋਈ ਆਪਣਾ ਚਿੰਨ ਦਿਓ ਨਿਸ਼ਾਨੀ ਦੇ ਦਿਓ
ਹਮ ਪਾਰ ਕਰਨਾ ਧਾਰ ਪ੍ਰਸੀਜੈ
ਕਿਰਪਾ ਕਰਕੇ ਸਾਡੇ ਉਪਰ ਵੀ ਪ੍ਰਸੰਨ ਹੋਏ ਸਾਨੂੰ ਵੀ ਆਪਣੀ ਕੋਈ ਨਿਸ਼ਾਨੀ ਦੇਵੋ
ਪਗ ਕੀ ਪਨ ਹੀ ਕਹਿ ਹਮ ਦੇਹੂ
ਜਾਂ ਤਾਂ ਮਾਰਾ ਆਪਣੇ ਚਰਨਾਂ ਦਾ ਜੋੜ ਹੀ ਸਾਨੂੰ ਬਖਸ਼ ਦੇ
ਸਕਲ ਦੇਸ਼ ਪੂਜਹਿ ਗੋ ਏਹੂ
ਫੇਰ ਮਾਰਾ ਤੁਹਾਡੇ ਚਰਨਾਂ ਦੇ ਜੋੜੇ ਨੂੰ ਸਾਰਾ ਸਾਡਾ ਇਲਾਕਾ ਮੰਨੇ ਪੂਜੇਗਾ
ਅਪਰ ਵਸਤ ਕਹਿ ਦੇਹੋ ਇਸ ਦੇਸ਼
ਜਾਂ ਸਾਡੇ ਇਸ ਦੇਸ਼ ਵਿਚ ਹੋਰ ਕੀ ਮਾਰਾ ਆਪਣੇ ਵੱਲੋਂ ਕੋਈ ਵਸਤੂ ਸਾਨੂੰ ਦੇ ਦਿਓ
ਜਿਸ ਤੇ ਸ਼ਰਧਾ ਧਰ ਹੈ
ਵਿਸ਼ੇਸ਼ ਕਰਕੇ ਮਾਰਾ ਆਪਣੇ ਹਿਰਦੇ ਵਿਚ ਅਸੀਂ ਵਿਸ਼ੇਸ਼ ਕਰਕੇ ਸਰਦਾ ਰੱਖੀਏ ਵੀ ਸਤਿਗੁਰੂ ਨੇ ਖੁਸ਼ ਹੋ ਕੇ ਬਖਸ਼ਿਸ਼ ਬਖਸ਼ੀ ਹੈ
ਇਮ ਰਾਜਾ ਕੋ ਪ੍ਰੇਮ ਪਰੇਖਾ
ਆਸਾਮ ਦੇ ਰਾਜੇ ਦਾ ਗੁਰੂ ਮਹਾਰਾਜ ਨੇ ਪ੍ਰੇਮ ਪਰਖਿਆ
ਕਿਰਪਾ ਦ੍ਰਿਸ਼ਟ ਤੇ ਤਿਸ ਕੋ ਦੇਖਾ
ਬਹੁਤ ਹੀ ਮੇਹਰ ਭਰੀ ਨਿਗਾਹ ਨਾਲ ਉਹ ਰਾਜੇ ਨੂੰ ਤੱਕਿਆ
ਸ੍ਰੀ ਗੁਰ ਆਪਣੋ ਧਨਖ ਸੰਭਾਰਾ
ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਜਿਹੜਾ ਤਨਖ ਹੱਥ ਵਿਚ ਫੜਿਆ ਹੈ
ਤਰਕਸ਼ ਤੇ ਇਕ ਬਾਣ ਨਿਕਾਰਾ
ਪੱਤੇ ਦੇ ਵਿਚ ਇਕ ਬਹੁਤ ਤਿੱਖਾ ਤੀਰ ਬਾਹਰ ਕੱਢਿਆ
ਧਰ ਕੈ ਜੇ ਹੇ ਕਾਨ ਲੱਗ ਤਨ
ਦੇ ਚਿੱਲੇ ਵਿਚ ਤੀਰ ਨੂੰ ਰੱਖ ਕੇ ਤੇ ਖਿੱਚਿਆ ਕਾਨ ਤੱਕ ਕੰਨ ਤੱਕ ਲੱਗ ਗਿਆ
ਦੇਖਿਓ ਸਨਮੁਖ ਬਿਪਟ ਨਿਸ਼ਾਨਾ
ਜਦੋਂ ਚਲਾਇਆ ਸਾਹਮਣੇ ਇਕ ਦਰਖਤ ਦਾ ਨਿਸ਼ਾਨਾ ਜਾ ਦੇਖਿਆ
ਤਿਸ ਕੋ ਤਾਕ ਧਨਖ ਕੋ ਤਿਆਗਿਓ
ਕਹਿੰਦੇ ਉਸ ਬਿਰਸ਼ ਦੇ ਦਰਖਤ ਨੂੰ ਦੇਖ ਕੇ ਨਿਸ਼ਾਨਾ ਲੈ ਕੇ ਧਨਖ ਵਿਚੋਂ ਤੀਰ ਛੱਡ ਦਿੱਤਾ ਹੈ
ਵੱਡੇ ਬੇਗ ਤੇ ਤਾਰਵਾਰ ਲਾ ਗਿਓ
ਕਿਹੜੀ ਦੇ ਨਾਲ ਤੇ ਜੀ ਦੇ ਨਾਲ ਜਾ ਕੇ ਜਿਹੜਾ ਤੀਰ ਜਾ ਵਜਿਆ ਜਾ ਲਗਿਆ
ਭਲਕਾ ਭਈ ਪਾਰ ਇਮ ਗਯੋ
ਆ ਜਿਹੜੀ ਤੀਰ ਦੀ ਭਲਕਾ ਜੀ ਮੁਖੀ ਜੀ ਬਾਗੜ ਜੀ ਹੈ ਕਹਿੰਦੇ ਉਹ ਐਂ ਗਿਆ ਜਾਣੀ ਬਾਗੜ ਜੀ ਬਾਹਰਲਾ ਪਿਛਲਾ ਪਾਸੇ ਰਹਿ ਗਿਆ ਹੈ ਬਾਕੀ ਅਗਲੇ ਪਾਸੇ ਸਾਰਾ ਤੀਰ ਚਲਿਆ ਗਿਆ
ਦੋਹ ਦੇਸ਼ ਤਨਕ ਤਨਕ ਦਿਖ ਪਾਇਓ
ਇਸ ਕਰਕੇ ਦੋਹਾਂ ਤਰਫਾਂ ਤੋਂ ਥੋੜਾ ਥੋੜਾ ਉਹ ਤੀਰ ਦਿਸਦਾ ਮੂਹਰੇ ਜਿਹੜੀ ਮੁਖੀ ਜੀ ਦਿਸਦੀ ਹੈ ਪਿਛਲੇ ਤਰਫ ਉਹਦੀ ਬਾਗੜ ਜੀ ਦਿਸ ਰਹੀ
ਸਤਿਗੁਰ ਕਹੇ ਚਿੰਨ ਇਹ ਥਾਨ
ਗੁਰੂ ਮਹਾਰਾਜ ਕਹਿੰਦੇ ਲਓ ਵੀ ਅਸੀਂ ਆ ਜਿਹੜਾ ਸਥਾਨ ਹੈ ਇੱਥੇ ਆਪਣੇ ਆਉਣ ਦੀ ਨਿਸ਼ਾਨੀ ਕਰ ਦਿੱਤੀ
ਜਹ ਸਗਰੇ ਸ਼ਰਧਾ ਠਾਨ
ਸਾਰਾ ਇਲਾਕਾ ਇਸ ਸਾਨੂੰ ਸ਼ਰਧਾ ਧਾਰ ਕੇ ਪੂਜਿਆ ਕਰੇ
ਵਿਘਨ ਦੇਸ਼ ਮਹਿ ਜੇ ਹੋਏ ਜਾਵੇ
ਗੁਰੂ ਮਹਾਰਾਜ ਕਹਿੰਦੇ ਜੇ ਤੁਹਾਡੇ ਆਸਾਮ ਦੇਸ਼ ਦੇ ਵਿਚ ਕੋਈ ਵਿਘਨ ਹੋ ਜਾਏ ਕੋਈ ਰੁਕਾਵਟ ਹੋ ਜਾਏ ਕੋਈ ਕਲੇਸ਼ ਹੋ ਜਾਏ
ਇਸ ਕੋ ਮਾਨੋਹ ਤੁਰਤ ਮਿਟਾਵੇ
ਇੱਥੇ ਆ ਕੇ ਮੰਨਿਆ ਪਰ ਅਰਦਾਸਾ ਕਰਿਆ ਕਰੋ ਇਹ ਬੜੀ ਛੇਤੀ ਵਿਘਨ ਕਲੇਸ਼ ਹਟਾਏ ਮਿਟਾਏ
ਜੋ ਬਾਂਛ ਹੈ ਫਲ ਕਿਸ ਬਿਦ ਕੋਏ
ਇਸ ਤਰ੍ਹਾਂ ਦਾ ਕੋਈ ਫਲ ਮਨ ਵਿਚ ਚਾਹੇਗਾ
ਇਸ ਪੂਜਾ ਸੋ ਪ੍ਰਾਪਤ ਹੋਏ
ਇੱਥੇ ਆ ਕੇ ਮਨੋ ਪੂਜੋ ਨੂੰ ਉਹੀ ਫਲ ਪ੍ਰਾਪਤ ਹੋ ਜਾਇਆ ਕਰੇ
ਦਿਵਸ ਆਜ ਕੇ ਕੀਜਹ ਮੇਲਾ
ਮਹਾਰਾਜ ਕਹਿੰਦੇ ਅੱਜ ਦੇ ਦਿਨ ਵੀ ਇੱਥੇ ਬੜਾ ਭਾਰੀ ਤੁਸੀਂ ਜੋੜ ਮੇਲਾ ਕਰਿਆ ਕਰੋ
ਸਕਲ ਦੇਸ਼ ਨਾਰ ਕਰ ਹੋ ਸਕੇਲਾ
ਅੱਜ ਦੇ ਦਿਨ ਸਾਰਾ ਇਲਾਕਾ ਇੱਥੇ ਇਕੱਠਾ ਕਰਕੇ ਜੋੜ ਮੇਲਾ ਮਨਾਇਆ ਕਰੋ ਕਿ ਕਹਿੰਦੇ ਵੀ ਆ ਜੋੜ ਮੇਲੇ ਕਿੱਥੋਂ ਮਨਾਉਣੇ ਸ਼ੁਰੂ ਹੋ ਗਏ ਲੈ ਇਤਿਹਾਸ ਪੜ੍ਹੇ ਤੋਂ ਸਿੱਧਾ ਹੀ ਆਈ ਜਾਂਦਾ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹੀ ਉੱਥੇ ਜਿੱਥੇ ਜਿੱਥੇ ਗਏ ਧਰਮਸ਼ਾਲਾ ਮਨਾਈ ਤੇ ਮਹਾਰਾਜ ਨੇ ਉਹ ਕਿਹਾ ਵੀ ਰੋਜ਼ ਇੱਥੇ ਜੋੜ ਮੇਲਾ ਕਰਿਆ ਕਰੋ ਰੋਜ਼ ਇੱਥੇ ਇਕੱਠੇ ਹੋਇਆ ਕਰੋ ਜਦੋਂ ਕੋਈ ਪੁਰਬ ਦਾ ਦਿਨ ਹੁੰਦਾ ਹੈ ਅਵਤਾਰ ਦਿਹਾੜਾ ਹੁੰਦਾ ਉਦੋਂ ਜੋੜ ਮੇਲਾ ਮਨਾਇਆ ਕਰੋ। ਗੁਰੂ ਕਲਗੀ ਧਰ ਜੀ ਦੇ ਇਤਿਹਾਸ ਵਿਚ ਵੀ ਐਸੇ ਬੇਅੰਤ ਪ੍ਰਸੰਗ ਆਉਣਗੇ ਜਿੱਥੇ ਜੋੜ ਮੇਲੇ ਦੀ ਪ੍ਰਾਰੰਭਤਾ ਦੇ ਇਹ ਸਪਸ਼ਟਤਾ ਹੋਈ ਜਾਂਦੀ ਹੈ।
ਮਾਨਹ ਮਹਾ ਮਹਾਤਮ ਪਾਵਹੋ,
ਮਹਾਰਾਜ ਕਹਿੰਦੇ ਆ ਜਿਹੜਾ ਜਿੱਥੇ ਅਸੀਂ ਨਿਸ਼ਾਨ ਲਾਇਆ ਨਾ, ਤੀਰ ਮਾਰਿਆ, ਇਹਨੂੰ ਮੰਨੋ ਤੇ ਬੜਾ ਫਲ ਪਾਓਗੇ। ਅੱਜ ਕੱਲ ਹੁਣ ਇਹ ਕਹਿੰਦੇ ਵੀ ਇਹ ਦਰਖਤਾਂ ਨੂੰ ਮੱਥਾ ਟੇਕਦੇ, ਇਹ ਸ਼ਾਸਤਰਾਂ ਨੂੰ ਕਿਉਂ ਮੱਥਾ ਟੇਕਦੇ ਹੈ, ਇਹ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ, ਇਹਨੂੰ ਮੱਥਾ ਟੇਕਣਾ ਚਾਹੀਦਾ, ਐ ਕਰਨਾ ਚਾਹੀਦਾ, ਜਾਂ ਨਿਸ਼ਾਨ ਸਾਹਿਬ ਨੂੰ ਕਿਉਂ ਮੱਥਾ ਟੇਕਦੇ ਹੋ, ਪਰਿਕਰਮਾ ਕਿਉਂ ਕਰਦੇ ਹੋ। ਯਾਨੀ ਅੱਜ ਦੇ ਸਮੇਂ ਜਿਵੇਂ ਉਹ ਮੁਸਲਮਾਨਾਂ ਵਿਚ ਸ਼ਰਈਪਣਾ ਤੋਂ ਅਸਰਪਣਾ ਸੀ ਨਾ, ਸਾਡੇ ਸਿੱਖਾਂ ਵਿਚ ਵੀ ਧਸਦਾ ਆ ਰਿਹਾ। ਇਹ ਵੀ ਕਹਿੰਦੇ ਮਨ ਮਤ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ, ਪਰਿਕਰਮਾ ਕਰਨੀਆਂ, ਕੜਾ ਪ੍ਰਸ਼ਾਦ ਲਿਆ ਕੇ ਕਹਿੰਦੇ ਮੁੱਖੋਂ ਕਹਿਣਾ ਅਰਦਾਸ ਕਰਦੇ ਆਪ ਜੀ ਕੋ ਭੋਗ ਲੱਗੇ, ਨਹੀਂ ਇਹ ਨੀ ਕਹਿਣਾ ਚਾਹੀਦਾ ਭੋਗ ਲੱਗੇ। ਪ੍ਰਾਣ ਕੋ ਭੇਟ ਕਰਨ ਲੱਗਿਆ ਦਰ ਪ੍ਰਵਾਨ ਹੋਵੇ, ਯਾਨੀ ਤੁਸੀਂ ਛਕਿਓ ਛਕਾਇਓ ਨਾ ਛਕਾਂਗੇ ਅਸੀਂ, ਤੁਸੀਂ ਮਾੜਾ ਜਿਹਾ ਦੇਖ ਲਿਓ ਮਹਾਰਾਜ, ਆ ਸਾਡਾ ਹਾਲ ਹੈ ਸਿੱਖਾਂ ਦਾ। ਕਿੱਥੇ ਉਹ ਸਿੱਖਾਂ ਨੂੰ ਗੁਰਮੰਗ ਮਹਾਰਾਜ ਘਰੇ ਯਾਦ ਕਰਦੇ ਸੀ, ਮਕਾਨ ਬਣਾ ਤੇ ਹੱਥੀ ਬਣਾ ਬਣਾ ਕੇ ਛਕਾਉਂਦੇ ਸੀ, ਤੇ ਕਿੱਥੇ ਅਸੀਂ ਆ ਵੀ ਤੁਸੀਂ ਭੋਗ ਨਾ ਲਾਇਓ, ਤੁਸੀਂ ਨਾ ਛਕਿਓ ਮਹਾਰਾਜ, ਛਕਾਂਗੇ ਅਸੀਂ, ਤੁਸੀਂ ਮਾੜਾ ਜਿਹਾ ਬਸ ਇੱਕ ਪ੍ਰਵਾਨ ਕਰ ਲਓ। ਇਹ ਤਾਂ ਅਸੀਂ ਵੀ ਹੁਣ ਜੇ ਕਿਸੇ ਆਮ ਮਨੁੱਖ ਨੂੰ ਕੋਈ ਭੋਜਨ ਪ੍ਰਸ਼ਾਦਾ ਸੋਹਣਾ ਥਿਆਲ ਲੱਗ ਕੇ ਉਹਦੇ ਅੱਗੇ ਰੱਖ ਦਈਏ, ਉਹਨੂੰ ਕੋਈ ਸ਼ੱਕੀ ਨਾ, ਤੂੰ ਬਸ ਪ੍ਰਵਾਨ ਕਰ ਲਾ, ਉਹ ਕੀ ਭਲਾ ਖੂ ਸਾਨੂੰ ਦਿਓ, ਸਾਨੂੰ ਉਹ ਗੁੱਗਾ ਬਣਾਉਣਾ ਕਿ ਵੀ ਜਦੋਂ ਤੂੰ ਖੋਣਾ ਹੀ ਨੀ ਮੈਨੂੰ, ਫਿਰ ਮੂਹਰੇ ਰੱਖ ਕੇ ਕਹਿਣਾ ਵੀ ਪ੍ਰਵਾਨ ਕਰੋ ਜੀ ਛੱਕ ਲਾਂਗੇ ਅਸੀਂ, ਤੇ ਕਿੱਥੋਂ ਸਾਡੀ ਅਕਲ ਮੱਤ ਹੈ। ਇਸ ਕਰਕੇ ਇਹ ਤਾਂ ਅਨਕ ਪ੍ਰਕਾਰ ਭੋਜਨ ਬਹੁ ਕੀ ਏ ਬਹੁ ਬਿੰਜਨ ਮਿਸ਼ਟਾਏ, ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਓ ਭੋਗ ਹਰ ਰਾਏ। ਵੀ ਜਾਣੀ ਇਹਨਾਂ ਨੂੰ ਭੁਲੇਖਾ ਹੈ ਵੀ ਸ਼ਾਇਦ ਸਤਿਗੁਰੂ ਨਹੀਂ ਛਕਦੇ, ਜਿਨ੍ਹਾਂ ਦੀ ਸ਼ਰਧਾ ਹੈ ਤੇ ਅੰਦਰ ਪੂਰਾ ਪ੍ਰੇਮ ਪਿਆਰ ਹੈ ਭਾਵਨਾ ਹੈ, ਉੱਥੇ ਗੁਰੂ ਮਹਾਰਾਜ ਭੋਗ ਲਾਉਂਦੇ ਹੀ ਹੈ। ਇੱਕ ਵਾਰੀ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੁਝ ਇਹੋ ਜਿਹੇ ਇਕੱਠੇ ਹੋ ਗਏ, ਅਗਿਆਨੀ ਦਲੀਪ ਸਿੰਘ ਉਹਨਾਂ ਦਾ ਨਾਮ ਮੈਂ ਭੁੱਲ ਗਿਆ, ਇਹੋ ਜਿਹਾ ਕੋਈ ਨਾਂ ਹੈ, ਟਕਸਾਲ ਦੇ ਸਿੰਘ ਸੀ। ਉਹਨਾਂ ਨੂੰ ਕਹਿੰਦੇ ਵੀ ਕੀ ਗੁਰੂ ਮਹਾਰਾਜ ਛਕਦੇ, ਉਹ ਕਹਿੰਦਾ ਹਾਂ, ਵਿਧੀ ਨਾਲ ਭਾਵਨਾ ਨਾਲ ਪ੍ਰਸ਼ਾਦ ਬਣਿਆ ਹੋਵੇ ਮਹਾਰਾਜ ਛਕਦੇ ਹੈ, ਭੋਗ ਲਾਉਂਦੇ ਹੈ। ਕਹਿੰਦੇ ਵੀ ਅਸੀਂ ਕਿਵੇਂ ਮੰਨੀਏ, ਕਹਿੰਦੇ ਸ਼ਰਤ ਕਹਿੰਦੇ ਸਿਰ ਸਿਰ ਦੀ, ਜਾਂ ਤਾਂ ਵੱਢੂ ਮੈਂ ਸਿਰ ਤੁਹਾਡਾ ਸਾਰਿਆਂ ਦਾ, ਜਿੰਨੇ ਨਹੀਂ ਮੇਰਾ ਤੁਸੀਂ ਸਿਰ ਵੱਢ ਲਿਓ, ਮੈਂ ਆਪਣੇ ਹੱਥਾਂ ਨਾਲ ਪਵਿੱਤਰਤਾ ਨਾਲ ਜਿਵੇਂ ਮਹਾਰਾਜ ਨੇ ਇਤਿਹਾਸ ਵਿਚ ਪ੍ਰਸ਼ਾਦ ਬਣਾਉਣ ਦੀ ਵਿਧੀ ਲਿਖੀ ਹੈ ਨਾ, ਉਵੇਂ ਚੰਗੀ ਤਰ੍ਹਾਂ ਨਹਾ ਧੋ ਕੇ, ਚੰਗੀ ਤਰ੍ਹਾਂ ਭਾਂਡੇ ਮਾਂਜ ਕੇ, ਸਫਾਈ ਕਰਕੇ, ਤਿੰਨੇ ਚੀਜ਼ਾਂ ਇੱਕੋ ਜਿਹੀਆਂ ਲੈ ਕੇ ਮੱਠੀ ਮੱਠੀ ਅੱਗ ਵਿਚ ਐਨ ਸੋਹਣੇ ਢੰਗ ਨਾਲ ਮੈਂ ਕੜਾ ਪ੍ਰਸ਼ਾਦ ਦੀ ਦੇਖ ਕਰੂੰਗਾ, ਫਿਰ ਸੰਪੂਰਨ ਆਨੰਦ ਸਾਹਿਬ ਦਾ ਪਾਠ ਕਰੂੰ, ਜਪਜੀ ਸਾਹਿਬ ਪੜ੍ਹਦੇ ਆ ਮੈਂ ਇਹ ਤਿਆਰ ਕਰੂੰਗਾ, ਉਦੋਂ ਬਾਅਦ ਵੀ ਮੈਂ ਆਪ ਅਰਦਾਸ ਕਰੂੰਗਾ। ਤੇ ਕੜਾ ਪ੍ਰਸ਼ਾਦ ਦੀ ਅਰਦਾਸ ਕਰਨ ਤੋਂ ਪਹਿਲਾਂ ਤੁਸੀਂ ਕਹਿੰਦੇ ਸਾਰੇ ਸਾਹਮਣੇ ਇੱਥੇ ਦੇਖ ਲਿਓ ਧੋਲ ਕੇ, ਤੇ ਫਿਰ ਜਦੋਂ ਮੈਂ ਭੋਗ ਲਗਾ ਲਿਆ ਮਹਾਰਾਜ ਨੂੰ ਛਕਾ ਲਿਆ, ਉਦੋਂ ਬਾਅਦ ਧੋਲ ਕੇ ਦੇਖ ਲਿਓ, ਵੀ ਜੇ ਤਾਂ ਘਟ ਗਿਆ ਫਿਰ ਤਾਂ ਮੈਂ ਤੁਹਾਡਾ ਸਿਰ ਵੱਢੂ। ਸਿਰ ਸਿਰ ਦੀ ਸ਼ਰਤ ਹੈ, ਤੇ ਨਹੀਂ ਫਿਰ ਮੈਂ ਮੇਰਾ ਸੀਸ ਹਾਜ਼ਰ ਹੈ ਵੀ ਹੈ ਨੀ, ਤੁਸੀਂ ਕਹੋ ਲਓ ਜੀ ਇਹ ਨੀ ਉਹ ਨੀ, ਫਿਰ ਕਿਹੜਾ ਆਉਣਾ ਨੇੜੇ, ਪਰ ਭੱਜ ਗਏ ਸਾਰੇ। ਇਸ ਕਰਕੇ ਅੱਗੇ ਪਿੱਛੇ ਇਹੋ ਜਿਹੇ ਕੋਈ ਕਹਿਣ ਕਹਾਉਣ ਵਾਲੇ ਵੀ ਮਹਾਰਾਜ ਕਿਤੇ ਖਾਂਦੇ ਵੀ ਜੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰੇ ਜਾ ਕੇ ਟੁਕੜੇ ਉਹ ਛਕ ਸਕਦੇ ਹੈ ਕੋਧਰੇ ਦੇ ਪ੍ਰਸ਼ਾਦੇ, ਜਾਂ ਤਿੰਨ ਮੇਲ ਦਾ ਨੀ ਛਕ ਸਕਦੇ ਮਹਾਰਾਜ। ਗੱਲ ਹੈ ਵੀ ਉਹ ਅਸੀਂ ਤੰਗ ਤਰੀਕਾ ਕਰਕੇ ਉਹ ਨਾਲ ਮਰਜ਼ਾਦਾ ਨਾਲ ਬਣਾਉਣਾ ਨਹੀਂ ਚਾਹੁੰਦੇ ਤੇ ਨਾ ਛਕਾਉਣਾ ਹੀ ਚਾਹੁੰਦੇ, ਬਸ ਉਹੀ ਕਹਿੰਦੇ ਵੀ ਕਰ ਲੋ ਜੀ ਪ੍ਰਵਾਨ। ਸੋ ਇਸ ਕਰਕੇ ਸਾਡੀ ਇਹ ਅੰਦਰਲੀ ਜਿਹੜੀ ਭਾਵਨਾ ਹੈ ਗੁਰੂ ਪ੍ਰਗਟ ਗੁਰਾਂ ਕੀ ਦੇਹ ਜਿਹੜੀ ਚਲੀ ਗਈ ਹੈ, ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਜਿਵੇਂ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਉਹ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਸਰੂਪ ਸਮਝਦੇ ਸਨ। ਇਹ ਉਨ੍ਹਾਂ ਦੀ ਭਾਵਨਾ ਸੀ। ਜਦੋਂ ਵੀ ਕੋਈ ਪ੍ਰਸ਼ਾਦ ਆਉਂਦਾ ਉਦੋਂ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਛਕਾ ਕੇ ਫੇਰ ਛਕਾਂਗੇ। ਇਹ ਉਹ ਛਕਾਉਂਦੇ ਵੀ ਸੀ ਕਿਉਂਕਿ ਭਾਵਨਾ ਸੀ। ਇਸੇ ਤਰ੍ਹਾਂ ਕੋਈ ਬਾਹਰੋਂ ਆ ਗਿਆ, ਉਹ ਕਹਿੰਦਾ ਵੀ ਮੈਂ ਵੀ ਮਹਾਰਾਜ ਨੂੰ ਭੋਜਨ ਛਕਾ ਕੇ ਥਾਲ ਲਗਾ ਤੇ ਫੇਰ ਛਕਦਾ ਹਾਂ। ਉਹ ਕਹਿਣ ਲੱਗਾ ਵੀ ਠੀਕ ਹੈ, ਤੂੰ ਕਹਿੰਦਾ ਵੀ ਛਕਾਉਣਾ ਹੈ ਪਰ ਤੇਰਾ ਨੀ ਮਹਾਰਾਜ ਛਕਦੇ, ਕਿਉਂਕਿ ਤੂੰ ਗੁਰੂ ਨਾਨਕ ਦਾ ਸਿੱਖ ਨਹੀਂ ਹੈ, ਤੂੰ ਤਾਂ ਨਗੁਰਾ ਹੈ, ਤੇਰੇ ਹੱਥੇ ਨਗੁਰੇ ਦਾ ਮਹਾਰਾਜ ਕਿਵੇਂ ਛਕ ਲੈਣਗੇ। ਜੇ ਤੂੰ ਬਈ ਮਹਾਰਾਜ ਦਾ ਬਣਿਆ ਹੁੰਦਾ ਨਾ ਫੇਰ ਤੂੰ ਕਹਿ ਲੈਂਦਾ ਤੇਰੀ ਮੰਨ ਲੈਂਦੇ। ਕਹਿਣ ਲੱਗਿਆ ਨਹੀਂ ਜੀ, ਮੇਰੇ ਘਰੇ ਮਹਾਰਾਜ ਰੋਜ਼ ਭੋਗ ਲਾਉਂਦੇ, ਪ੍ਰਗਟ ਹੋ ਕੇ ਛਕਦੇ ਹੈ, ਜੇ ਨਹੀਂ ਤਾਂ ਮੰਨੋ। ਕਹਿੰਦੇ ਮੈਂ ਲੈ ਇੱਥੇ ਤੁਹਾਡੇ ਸਾਹਮਣੇ ਸਾਰਾ ਕੁਝ ਤਿਆਰ ਕਰਾਂਗਾ, ਫਿਰ ਮਹਾਰਾਜ ਨੂੰ ਯਾਦ ਕਰਾਂਗਾ ਤੇ ਮਹਾਰਾਜ ਪ੍ਰਗਟ ਹੋ ਕੇ ਪ੍ਰਸ਼ਾਦ ਛਕਣਗੇ। ਕਹਿਣ ਲੱਗੇ ਚੰਗਾ ਵੀ ਪ੍ਰੇਮੀਆਂ ਕਰ ਕਰਾ। ਉਹ ਹੈ ਤਾਂ ਭਾਵਨਾ ਵਾਲਾ ਸੀ ਤੇ ਪਰ ਗੁਰੇ ਪੁਣੀ ਤੇ ਜੂਠ ਲੱਗੀ ਹੋਈ ਸੀ ਨਾ, ਭਗਤੀ ਵੱਖਰੀ ਹੈ ਪ੍ਰਵਾਨਗੀ ਵੱਖਰੀ ਹੈ। ਤੇ ਉਹ ਕਰ ਕਰਾ ਕੇ ਜਦੋਂ ਭੋਗ ਲਵਾਉਣ ਲੱਗਿਆ ਵੀ ਮਹਾਰਾਜ ਆਓ ਛਕੋ ਤੇ ਉਹ ਸਰੂਪ ਪ੍ਰਗਟੀ ਨਾ ਹੋਵੇ। ਕਹਿਣ ਲੱਗਾ ਮਹਾਰਾਜ ਘਰੇ ਤਾਂ ਸਾਰਾ ਕੁਝ ਹੋ ਜਾਂਦਾ, ਇੱਥੇ ਕਿਉਂ ਨਹੀਂ ਹੁੰਦਾ। ਕਹਿਣ ਲੱਗੇ ਪ੍ਰੇਮੀਆਂ ਉਹ ਉੱਥੇ ਗੁਰੂ ਨਾਨਕ ਨਹੀਂ ਆਉਂਦੇ ਸੀ, ਮਾਇਆ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਖਾ ਜਾਂਦੀ ਸੀ। ਇੱਥੇ ਹੁਣ ਕਿਵੇਂ ਆਵੇ? ਇਸ ਕਰਕੇ ਤੂੰ ਗੁਰੂ ਕਾ ਸਿੱਖ ਬਣ, ਅੰਮ੍ਰਿਤਧਾਰੀ ਹੋ, ਫੇਰ ਤੂੰ ਗੁਰੂ ਕਾ ਬਣ ਕੇ ਤੇ ਫੇਰ ਮਹਾਰਾਜ ਨੂੰ ਛਕਾ, ਫਿਰ ਮਹਾਰਾਜ ਛਕਣਗੇ। ਉਹ ਭਗਤੀ ਦੇ ਕੇ ਮਾਇਆ ਆ ਜਾਂਦੀ ਹੈ, ਉਹ ਮਹਾਰਾਜ ਦਾ ਰੂਪ ਧਾਰਨ ਕਰਕੇ ਸਭ ਕੁਝ ਕਰੀ ਜਾਂਦੀ ਹੈ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜਿਵੇਂ ਪਰਮੇਸ਼ਰ ਸ਼ਕਤੀ ਦੁਆਰਾ ਮਾਇਆ ਦੁਆਰਾ ਅਨੇਕਾਂ ਰੂਪ ਧਾਰਨ ਕਰ ਲੈਂਦਾ, ਇਸ ਤਰ੍ਹਾਂ ਮਾਇਆ ਵੀ ਬਥੇਰੇ ਆ ਰੂਪ ਉਸੇ ਦੇ ਧਾਰੇ ਹੈ। ਜਿੰਨੇ ਅਸੀਂ ਬੈਠੇ ਸਭ ਮਾਇਆ ਦੇ ਰੂਪ ਹੈ, ਮਾਇਆ ਦੀਆਂ ਕੀੜੇ ਮਕੌੜੇ ਮੱਖੀਆਂ ਸਭ ਉਸੇ ਦਾ ਸਰੂਪ ਹੈ। ਇਸ ਕਰਕੇ ਵੀ ਐਸਾ ਹੈ, ਕਿਉਂ ਜਿਨ੍ਹਾਂ ਦੀ ਭਾਵਨਾ ਹੈ ਉੱਥੇ ਤਾਂ ਪ੍ਰਤੱਖ ਸਤਿਗੁਰੂ ਵੀ ਭੋਗ ਲਾਉਂਦੇ ਤੇ ਛਕਦੇ ਹਨ।
ਧੂਪ ਦੀਪ ਨਹੀਂ।